ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੋਤ ਆਨੰਦਾ ਦੁਖ ਗਿਆ ਹਰ ਗਾਈਐ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੋਤ ਆਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵ ਪਾਈ ਨਾਮ ਜਪ ਹੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਉ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵਲਾਈ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਰਬੱਤ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਅਤੇ ਇਸ਼ਨਾਨ ਕਰਨ ਵਾਸਤੇ ਬਹੁਤ ਹੀ ਭਾਵਨਾ ਸ਼ਰਧਾ ਦੇ ਸੰਯੋਗਤ ਇਸ ਪਾਵਨ ਪਵਿੱਤਰ ਸਥਾਨਾਂ 'ਤੇ ਇਕੱਤਰ ਹੋਏ ਹੋ। ਸਾਧ ਸੰਗਤ ਜੀ, ਅੱਜ ਉਹ ਮਹਾਨ ਪਾਵਨ ਪਵਿੱਤਰ ਅਹਿਮ ਦਿਹਾੜਾ ਹੈ ਜਿਹੜਾ ਕਿ ਰਹਿੰਦੀ ਦੁਨੀਆ ਦੇ ਤੱਕ ਭਾਵਨਾ ਵਾਲੇ ਗੁਰੂ ਦੇ ਪਿਆਰੇ ਖਾਸ ਕਰਕੇ ਗੁਰਸਿੱਖਾਂ ਨੂੰ ਕਦਾ ਚਿੱਤ ਵੀ ਨਹੀਂ ਭੁੱਲੇਗਾ। 6 ਜੂਨ 1984 ਜਿਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਆਲੇ ਦੁਆਲੇ ਤੋਂ ਟੈਂਕਾਂ ਦੇ ਨਾਲ ਤੋਪਾਂ ਦੇ ਨਾਲ ਘੇਰਾਬੰਦੀ ਵਿੱਚ ਲੈ ਕੇ ਉਸ ਵੇਲੇ ਦੀ ਜ਼ਾਲਮ ਸਰਕਾਰ ਨੇ ਢਹਿ ਢੇਰੀ ਕਰਨਾ ਕੀਤਾ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਮੁੱਖ ਨਿਸ਼ਾਨਾ ਬਣਾਇਆ। ਇਸ ਦੇ ਮਗਰ ਜੇ ਵੇਖਿਆ ਜਾਵੇ ਤਾਂ ਤੱਤ ਕੀ ਨਿਕਲਦੇ ਹਨ। ਉਹਨਾਂ ਨੇ ਸਾਧ ਸੰਗਤ ਉਸ ਵੇਲੇ ਦੇ ਮਹਾਨ ਗੁਰਸਿੱਖ ਕਹਿਣੀ ਕਥਨੀ ਕਰਨੀ ਦੇ ਪੂਰੇ ਸੂਰ ਬੀਰ ਬਚਨ ਕੇ ਬਲੀ ਅਮਰ ਸ਼ਹੀਦ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਮੁੱਖ ਨਿਸ਼ਾਨਾ ਬਣਾਇਆ ਗਿਆ ਕਿ ਮਹਾਨ ਗੁਰੂ ਦੇ ਪਿਆਰੇ ਗੁਰਸਿੱਖ ਚਾਹੇ ਧਾਰਮਿਕ ਖੇਤਰ ਵਾਲੇ ਨੇ ਚਾਹੇ ਰਾਜਨੀਤਿਕ ਖੇਤਰ ਵਿੱਚ ਵਿਚਰਨ ਵਾਲੇ ਹਨ, ਸਾਰੇ ਮਹਾਂਪੁਰਖਾਂ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਨੇ। ਸੰਗਤਾਂ ਜੁੜ ਚੁੱਕੀਆਂ ਨੇ ਉਸ ਮਹਾਂਪੁਰਖ ਦੇ ਨਾਲ ਜੋ ਐਲਾਨ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਟੇਜ ਤੋਂ ਖੜ੍ਹੇ ਹੋ ਕਰਕੇ ਕਰ ਦਿੰਦੇ। ਲੱਖਾਂ ਸੰਗਤਾਂ ਬਾਹਾਂ ਖੜੀਆਂ ਕਰਕੇ ਉਸ ਮਹਾਂਪੁਰਖ ਦੇ ਇੱਕ ਇੱਕ ਬਚਨ ਨੂੰ ਸਵੀਕਾਰ ਕਰਦੇ। ਹਰ ਪਾਸੇ ਉਸ ਮਹਾਂਪੁਰਖ ਦੀ ਐਸੀ ਮਹਾਨ ਪ੍ਰਸਿੱਧੀ ਬਣੀ, ਸਾਧ ਸੰਗਤ ਇਹ ਪ੍ਰਸਿੱਧੀ ਹੋ ਜਾਣੀ, ਮਹਾਂਪੁਰਖ ਨੇ ਹਰ ਕਿਸੇ ਦੇ ਦਿਲਾਂ ਦੀ ਧੜਕਣ ਬਣ ਜਾਣਾ, ਹਰ ਕਿਸੇ ਦੇ ਨਾਲ ਇੰਨਾ ਆਪਣਾ ਪਿਆਰ ਵੰਡਾ ਦੇਣਾ, ਇਹਦੇ ਮਗਰ ਕੀ ਹੈ। ਜਿਸ ਵੇਲੇ ਕਿਸੇ ਮਨੁੱਖ ਦਾ ਜਨਮ ਸੰਸਾਰ ਦੇ ਵਿੱਚ ਹੁੰਦਾ, ਉਸ ਵੇਲੇ ਉਹਦੇ ਆਲੇ ਦੁਆਲੇ ਦੇ ਵਾਤਾਵਰਣ ਦਾ ਬੱਚੇ 'ਤੇ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ। ਅੱਜ ਵੀ ਸਰਕਾਰਾਂ ਨੇ ਪੁਰਾਤਨ ਸਮੇਂ ਦੇ ਵਿੱਚ ਵੀ ਉਸ ਮਹਾਂਪੁਰਖ ਨੂੰ ਕਿਸੇ ਨੇ ਅੱਤਵਾਦੀ ਕਿਹਾ, ਕਿਸੇ ਨੇ ਕੁਝ ਕਿਹਾ, ਏਜੰਸੀਆਂ ਨੇ ਬਦਨਾਮ ਕਰਨ ਤੱਕ ਮਹਾਂਪੁਰਖਾਂ ਦੇ ਉੱਪਰ ਚਿੱਕੜ ਸੁੱਟਿਆ, ਪਰੰਤੂ ਉਸ ਮਹਾਂਪੁਰਖ ਦੇ ਅਸਲੀ ਜੀਵਨ ਨੂੰ ਕਿਸੇ ਨੇ ਵੀ ਨਹੀਂ ਸਮਝਿਆ। ਇਸ ਮਹਾਂਪੁਰਖ ਦਾ ਜਿਹੜਾ ਸਾਧ ਸੰਗਤ ਜਨਮ ਹੈ 1947, ਜਿਸ ਵੇਲੇ ਸਾਡੇ ਦੇਸ਼ ਦੀ ਵੰਡ ਹੋਈ ਹੈ, ਉਸ ਸੰਨ ਦੇ ਵਿੱਚ ਅਰੋਡੇ ਨਗਰ ਅੱਜ ਕੱਲ੍ਹ ਮੋਗੇ ਜ਼ਿਲ੍ਹੇ ਦੇ ਵਿੱਚ ਬਾਬਾ ਜੋਗਿੰਦਰ ਸਿੰਘ ਜੀ ਦੇ ਪਾਵਨ ਪਵਿੱਤਰ ਗ੍ਰਹਿ ਵਿਖੇ ਪ੍ਰਗਟ ਹੋਇਆ। ਜਿਹੜਾ ਵਾਤਾਵਰਣ ਸੀ ਪਰਿਵਾਰ ਦਾ ਪੰਥਕ ਹੋਣ ਕਰਕੇ, ਧਾਰਮਿਕ ਖਿਆਲਾਂ ਵਾਲੇ ਹੋਣ ਕਰਕੇ, ਕਿਉਂਕਿ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਤੋਂ ਲੈ ਕੇ ਟਕਸਾਲ ਦਾ ਜਿਹੜਾ ਜੱਥਾ ਸੀ ਇਸ ਨਗਰ ਵਿੱਚ ਇੱਕ ਇੱਕ ਮਹੀਨਾ ਰਹਿ ਕੇ ਕਥਾ ਕਰਦਾ ਸੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਫਿਰ ਜੱਥਾ ਲੈ ਕੇ ਨਗਰ ਵਿੱਚ ਜਾਂਦੇ ਰਹੇ ਅਤੇ ਬਾਬਾ ਜੋਗਿੰਦਰ ਸਿੰਘ ਜੀ ਦਾ ਪੰਥਕ ਪਰਿਵਾਰ ਹੋਣ ਕਰਕੇ ਟਕਸਾਲ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ। ਸਾਰੇ ਪਰਿਵਾਰ ਨੇ ਹੱਥੀਂ ਸੇਵਾ ਕਰਨੀ ਸਿੰਘਾਂ ਦੀ, ਲੰਗਰ ਵਰਤਾਉਣੇ, ਦੁੱਧ ਦੀਆਂ ਚਾਟੀਆਂ ਭਰ ਕਰਕੇ ਜੱਥੇ ਵਾਸਤੇ ਸਿਰ 'ਤੇ ਚੁੱਕ ਕਰਕੇ ਪਰਿਵਾਰ ਨੇ ਲਿਆਉਣੀਆਂ। ਇਸ ਲਈ ਸਾਧ ਸੰਗਤ ਜਦੋਂ ਇਸ ਘਰ ਵਿੱਚ 1947 ਨੂੰ ਇਸ ਮਹਾਂਪੁਰਖ ਦਾ ਜਨਮ ਹੋਇਆ, ਪੰਥਕ ਪਰਿਵਾਰ ਹੋਣ ਕਰਕੇ ਧਾਰਮਿਕ ਖਿਆਲ ਸੀ ਸਾਰੇ ਪਰਿਵਾਰ ਦੇ, ਅਤੇ ਦੋ ਇਤਿਹਾਸਕ ਸਥਾਨ ਇਸ ਅਰੋਡੇ ਨਗਰ ਦੇ ਆਲੇ ਦੁਆਲੇ ਬਣੇ ਹੋਏ ਨੇ। ਇੱਕ ਤਾਂ ਸਾਧ ਸੰਗਤ ਜੀ ਹੈ ਦੀਨਾ ਕਾਂਗੜ, ਇੱਕ ਸ੍ਰੀ ਮੁਕਤਸਰ ਸਾਹਿਬ ਹੈ। ਦੀਨਾ ਕਾਂਗੜ ਦੀ ਉਹ ਧਰਤੀ ਜਿੱਥੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਜ਼ਫਰਨਾਮਾ ਲਿਖ ਕਰਕੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਦੇ ਰਾਹੀਂ ਔਰੰਗਾਬਾਦ ਵੱਲ ਨੂੰ ਭੇਜਿਆ। ਇਹ ਧਰਤੀ ਨਾਲ ਬਹੁਤ ਮੋਹ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦਾ ਬਚਪਨ ਤੋਂ। ਦੂਜੇ ਪਾਸੇ ਮੁਕਤਸਰ ਸਾਹਿਬ ਦੀ ਉਹ ਪਾਵਨ ਧਰਤੀ ਜਿੱਥੇ ਸਤਿਗੁਰੂ ਪਾਤਸ਼ਾਹ ਨੇ 40 ਸਿੰਘਾਂ ਨੂੰ ਮੁਕਤੀਆਂ ਦੇ ਦਾਨ ਦੇ ਕਰਕੇ ਅਸਥਾਨਾਂ ਨੂੰ ਮੁਕਤੀ ਦਾ ਸਰ ਸਰੋਵਰ ਹੋਣ ਦੇ ਮਾਣ ਦਿੱਤੇ, ਇਹ ਮੁਕਤਸਰ ਸਾਹਿਬ ਅਸਥਾਨ ਹੈ। ਦੋਵਾਂ ਅਸਥਾਨਾਂ 'ਤੇ ਸਮੁੱਚੇ ਪਰਿਵਾਰ ਨੇ ਜਾਣਾ। ਇਸ ਮਹਾਂਪੁਰਖ ਨੇ ਬਾਲਕ ਅਵਸਥਾ ਵਿੱਚ ਮਾਤਾ ਪਿਤਾ ਦੇ ਨਾਲ ਇਹਨਾਂ ਸਥਾਨਾਂ 'ਤੇ ਜਾਣਾ। ਖਿੱਚ ਹੁੰਦੀ ਹੈ ਮਨਾਂ ਦੇ ਅੰਦਰ ਸਾਧ ਸੰਗਤ ਗੁਰੂ ਪਿਆਰਿਆਂ ਦੇ ਕਿ ਗੁਰੂ ਦਾ ਇਤਿਹਾਸਕ ਸਥਾਨ ਹੋਵੇ, ਮੈਂ ਉੱਥੇ ਜਾ ਕੇ ਹੱਥੀਂ ਸੇਵਾ ਕਰਾਂ, ਸਿਮਰਨ ਕਰਾਂ, ਬਾਣੀ ਦਾ ਜਾਪ ਕਰਾਂ। ਇਹ ਬਚਪਨ ਦੇ ਵਿੱਚ ਲਗਨ ਲੱਗ ਚੁੱਕੀ ਸੀ। ਫਿਰ ਉਸ ਤੋਂ ਬਾਅਦ ਜਿਹੜੀ ਗੁਰਬਾਣੀ ਦੀ ਸੰਥਾ 5 ਬਾਣੀਆਂ ਅੰਮ੍ਰਿਤ ਵੇਲੇ ਦੀਆਂ, ਇਹ ਦਿਨ ਚੜ੍ਹਦੇ ਤੋਂ ਪਹਿਲਾਂ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ ਆਪਣੀਆਂ 5 ਬਾਣੀਆਂ ਦਾ ਨਿਤਨੇਮ ਸੰਪੂਰਨ ਕਰ ਲੈਂਦੇ ਸਨ। ਦਿਨ ਚੜ੍ਹ ਜਾਂਦਾ, ਦਿਨ ਚੜ੍ਹਨ ਦੇ ਨਾਲ ਫਿਰ ਆਪਣੇ 5 ਗ੍ਰੰਥੀ ਦਾ ਨਿਤਨੇਮ ਜਿਹੜਾ ਸੀ ਸਾਧ ਸੰਗ ਤੋਂ ਸ਼ੁਰੂ ਹੋ ਜਾਂਦਾ। ਇਹ ਨਿਯਮ ਰਹੇ ਨੇ ਟਕਸਾਲ ਦੇ ਅੰਦਰ। ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਨਿਯਮ ਸੀ, ਜਿਹਨੂੰ 5 ਗ੍ਰੰਥੀ ਜਵਾਨੀ ਕੰਠ ਹੁੰਦੀ ਸੀ ਉਹਨੂੰ ਜੱਥੇ ਵਿੱਚ ਭਰਤੀ ਕਰਦੇ ਸਨ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਵੇਲੇ ਜਿਹੜੇ 5 ਗ੍ਰੰਥੀ ਦਾ ਨਿਤਨੇਮ ਕਰਦੇ ਉਹਨਾਂ ਨੂੰ ਜੱਥੇ ਵਿੱਚ ਭਰਤੀ ਕੀਤਾ ਜਾਂਦਾ ਸੀ। ਇਹਨਾਂ ਮਹਾਂਪੁਰਖਾਂ ਨੇ 5 ਗ੍ਰੰਥੀ ਦਾ ਨਿਤਨੇਮ ਆਪਣਾ ਸੰਪੂਰਨ ਕਰਨਾ। ਉਸ ਤੋਂ ਬਾਅਦ 25 ਪਾਠ ਆਪਣੇ ਜਪ ਜੀ ਸਾਹਿਬ ਦੇ ਆਰੰਭ ਕਰ ਲੈਣੇ। ਇਹ ਦਮਦਮੀ ਟਕਸਾਲ ਦੇ ਵਿੱਚ ਆਉਣ ਤੋਂ ਪਹਿਲਾਂ ਦਾ ਮਹਾਂਪੁਰਖਾਂ ਦਾ ਜੀਵਨ, ਘਰ ਦੇ ਕਾਰਜ ਵਿੱਚ ਇੰਨੀ ਫੁਰਤੀ ਦੇ ਨਾਲ ਕਾਰਜ ਕਰਨਾ ਕਿ ਸਾਧ ਸੰਗਤ ਕਿੱਲਾ ਕਿੱਲਾ ਜਿਹੜਾ ਕਣਕ ਦਾ ਦਿਹਾੜੀ ਵਿੱਚ ਇਕੱਲੇ ਵੱਢ ਦਿੰਦੇ ਸਨ, ਅੱਧਾ ਕਿੱਲਾ ਨਰਮੇ ਦਾ ਇਕੱਲੇ ਗੁੱਡ ਦਿੰਦੇ ਸਨ। ਐਸਾ ਉਹ ਜਰਨੈਲ ਸਾਡਾ ਮਹਾਂਪੁਰਖ ਸੀ ਜਿਹੜਾ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਉੱਤੇ ਪੂਰਾ ਉਤਰਨ ਵਾਲਾ, ਨਾਮ ਜਪਣਾ, ਧਰਮ ਦੀ ਕਿਰਤ ਕਰਨੀ ਅਤੇ ਵੰਡ ਕੇ ਛਕਣਾ, 3 ਬੁਨਿਆਦੀ ਅਸੂਲ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੇ ਨੇ। ਤਿੰਨਾਂ ਦਾ ਹੀ ਸਾਧ ਸੰਗਤ ਪ੍ਰਕਾਸ਼ ਮਹਾਂਪੁਰਖ ਦੇ ਜੀਵਨ ਦੇ ਵਿੱਚੋਂ ਝਲਕਦਾ ਹੈ। ਜਦੋਂ ਐਸੇ ਉਹਨਾਂ ਨੇ ਆਪਣੇ ਧਰਮ ਦੀ ਕਿਰਤ ਕਰਨੀ ਤਾਂ ਉਸ ਵੇਲੇ ਖੇਤ ਵਿੱਚ ਬੈਠ ਕਰਕੇ ਅੱਧੀ ਅੱਧੀ ਰਾਤ ਕਣਕ ਵੱਢ ਲੈਂਦੇ, ਜਿਹੜੇ ਕਚਰੇ ਟੰਡੇ ਹੋਇਆ ਕਰਦੇ ਉਹਨਾਂ 'ਤੇ ਬੈਠ ਕੇ ਵਾਹਿਗੁਰੂ ਦੀ ਯਾਦ ਵਿੱਚ ਰਾਤ ਬਤੀਤ ਕਰਦੇ ਨੇ। ਵੈਰਾਗ ਵਿੱਚ ਆ ਕੇ ਸਾਰੀ ਸਾਰੀ ਰਾਤ ਸਿਮਰਨ ਦੇ ਵਿੱਚ ਜੁਟੇ ਰਹਿਣਾ, ਫਿਰ ਦਿਨ ਦੇ ਸਮੇਂ ਸਾਧ ਸੰਗਤ ਜਦੋਂ ਬਲਦਾਂ ਦੇ ਨਾਲ ਹਲ ਵਾਹੁਣਾ, ਸੱਜੇ ਹੱਥ ਉਹਨਾਂ ਦਾ ਮੁੰਨੇ ਦੇ ਉੱਤੇ ਹੋਇਆ ਕਰਦਾ ਹਲ ਫੜਿਆ, ਖੱਬੇ ਹੱਥ ਵਿੱਚ ਪੁਰਾਣੀ ਸੋਟੀ ਫੜੀ ਹੋਇਆ ਕਰਦੀ, ਅਤੇ ਮਹਾਂਪੁਰਖ ਦੀ ਰਸਨਾ ਤੋਂ ਜਪ ਜੀ ਸਾਹਿਬ ਦੇ ਪਾਠ ਚੱਲਦੇ ਹੁੰਦੇ। ਜਪ ਜੀ ਦੇ ਪਾਠ ਸੰਪੰਨ ਹੁੰਦੇ, ਹਲ ਵਾਹੁੰਦਿਆਂ ਸੁਖਮਣੀ ਚੱਲ ਪੈਂਦੀ, ਸੁਖਮਣੀ ਦੇ ਪਾਠ ਸਾਧ ਸੰਗਤ ਸੰਪੂਰਨ ਹੁੰਦੇ, ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਚੱਲ ਪੈਂਦਾ। ਹਮੇਸ਼ਾ ਵਾਸਤੇ ਰਸਨਾ ਤੋਂ ਗੁਰਬਾਣੀ ਹੀ ਉੱਚਰਦੀ ਸੀ। ਅੱਜ ਦੇ ਤਰਕਵਾਦੀ ਜਿਹੜੇ ਲੋਕ ਰੀਸਾਂ ਕਰਦੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ, ਬਾਣੀ ਪੜ੍ਹਨ ਦੀ ਕੀ ਲੋੜ, ਸਿਮਰਨ ਕਰਨ ਦੀ ਕੀ ਲੋੜ ਹੈ, ਅਤੇ ਤਰਕਾਂ ਕਰਦੇ ਨੇ ਉਹਨਾਂ ਦੀ ਕਮਾਈ ਦੇ ਉੱਪਰ। ਸਾਧ ਸੰਗਤ ਜਦੋਂ ਐਸੀ ਕਮਾਈ ਉਸ ਮਹਾਂਪੁਰਖ ਦੀ, ਅਨੇਕਾਂ ਹੀ ਮਹਾਨ ਉਹਨਾਂ ਨੇ ਜਪ ਤਪ ਕੀਤੇ ਜ਼ਿੰਦਗੀ ਵਿੱਚ, ਇੱਕ ਪਾਠ ਸਹਿਜ ਪਾਠ ਮਹੀਨੇ ਵਿੱਚ ਪੂਰਾ ਕਰਕੇ ਭੋਗ ਪਾ ਦਿਆ ਕਰਦੇ ਸਨ। ਸੰਕ੍ਰਾਂਤ ਦੇ ਦਿਹਾੜੇ 'ਤੇ ਭੋਗ ਪਾਉਂਦੇ ਸਨ ਅਤੇ ਅਗਲਾ ਪਾਠ ਫਿਰ ਉਹਨਾਂ ਨੇ ਆਰੰਭ ਕਰਵਾ ਲੈਣਾ ਅਰਦਾਸ ਬੇਨਤੀ ਕਰਕੇ। ਇਸ ਲਈ ਸਾਰਾ ਜਿੰਨਾ ਆਪਣਾ ਜੀਵਨ ਸੀ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਹ ਗੁਰਬਾਣੀ ਦੇ ਬਚਨਾਂ 'ਤੇ ਉਸ ਮਹਾਂਪੁਰਖ ਨੇ ਪਹਿਰਾ ਦਿੱਤਾ। ਉਸ ਤੋਂ ਅੱਗੇ ਜਦੋਂ ਮਹਾਂਪੁਰਖ ਦੇ ਜੀਵਨ ਦੇ ਵੱਲ ਅਸੀਂ ਵੇਖਣਾ ਕਰਦੇ ਹਾਂ ਤਾਂ 1964 ਦੇ ਵਿੱਚ संत ग्यानी गुरबचन सिंह जी खालसा भिंडरां वाले महापुरख जत्था लै करके अरोडे नगर गए हुए ने। उस वेले बाबा जोगिंदर सिंह जी होरां ने इस महापुरख नूं संत ग्यानी गुरबचन सिंह जी खालसा भिंडरां वाले महापुरखां दे जत्थे दे विच शामिल कीता। 1964 तो लै करके 1976 तक ब्रह्म विद्या टकसाल विच रह के 12 साल प्राप्त की। 1977 दे विच दस्तारबंदी की रस्म हुई है। उन्हां 12 सालां दे विच टकसाल विच आ करके वह गुरमति की विद्या महापुरखां दे कोलों पढ़ी जिहड़ी ब्रह्म विद्या गुरु गोबिंद सिंह साहिब महाराज ने अपनी रसना तो सिंघां नूं वंडी है। ये याद रखियो, अज दा तर्कवादी समां बहुत तरह दीआं तर्कां उठदीआं ने। गुरु गोबिंद सिंह साहिब महाराज जी ने जिंदगी दे अंदर दो कथा अपनी रसना तो आप कीतीआं ने। संत बाबा जरनैल सिंह जी खालसा महापुरख जिहड़ी टकसाल विच रहे, दास भी उसे टकसाल दा विद्यार्थी है। इसलिए साध संगत महापुरख दसिया करदे एक जिहड़ी गुरबाणी दी श्री गुरु ग्रंथ साहिब जी दी कथा है, ये दमदमा साहिब साबो की तलवंडी 48 सिंघां नूं गुरबाणी दे अर्थ गुरु गोबिंद सिंह महाराज ने आप करके सुनाए। अज सीने पसीने वो जिहड़े अर्थ सिंघां नूं टकसाल विच पढ़ाए जांदे ने। ते दूजे पासे जिहड़ा श्री दसम ग्रंथ साहिब है, इहदे अर्थ गुरु गोबिंद सिंह साहिब महाराज जी ने हजूर साहिब की पावन धरती ते गुरद्वारा नगीना घाट साहिब बैठ करके समुचे दसम ग्रंथ साहिब के अर्थ गुरु गोबिंद सिंह साहिब ने आप कीते ने। वह भी अज कापियां मौजूद ने साडे विद्यार्थियों के कोल, जिहड़ियां सीने पसीने संपर्दा अगे चली आउंदी है। अज लोकां ने संपर्दावां नूं खंडित कर दिता जी, कोई संपर्दावां नहीं हन, कोई टकसाला नहीं हन, ये अपनियां बनाईयां होईयां ने। साध संगत इहो जिहड़े लोग सवाल करदे ने, इन्हां नूं पुछिया जावे कि जे तुसीं लिखती रूप दे विच मंगदे भी दिखाओ की लिखत है तुहाडे कोल, ता इन्हां नूं पुछो भी तुहाडे पड़दादे दी जिहड़ी डेट ऑफ बर्थ जन्म तरीक वो लिया के दिखाओ, उहदे मरण दा जिहड़ा दिन पड़दादे दा नक्कड़ दादे दा अगे तो अगे लिया के दिखाओ। जे तुहाडे कोल वो लिखती नहीं है तां साडे कोल ते अज उह लिखती कापियां मौजूद पईआं जिहड़ियां अगे तो अगे तुरियां आउंदियां ने। कहण तों भाव की है कि संत बाबा जरनैल सिंह जी खालसा भिंडरां वाले महापुरखां ने 12 सालां विच उह गुरु ग्रंथ साहिब जी दे अर्थ, उह श्री दसम ग्रंथ साहिब जी दी पावन बाणी दे अर्थ महापुरखां दे कोल जत्थे विच रह करके प्राप्त कीते, जिहड़े अगे विद्यार्थियों नूं अज तक कुछ निरंतर जारी चल रहे ने। साध संगत, उस महापुरख ने जिंदगी विच अनेकां ऐसियां घालणा कीतियां, कमाईयां कीतियां, जिस दे सदका वह 1978 दी वैसाखी जदों नकली निरंकारियां ने इस अमृतसर सिफरी दा घर गुरु की नगरी विच गुरु ग्रंथ साहिब जी दे उल्ट बहुत कुछ बोलिया। सिंह गए ने शांतमई ढंग दे नाल उन्हां नूं रुकवाउण वास्ते, गोलियां चलाईयां ते 13 सिंह शहीद कर दिते, बेअंत उत्थे जख्मी होए ने। सारी कमान संत ग्यानी जरनैल सिंह जी खालसा भिंडरां वालियां ने अगे सांभी है, जिथों वह सारे पंथ दे आगू बन करके लोकां दीआं नज़रां विच चमके ने। पिछली कमाई ना भुल जायो, जिहड़ी महापुरख की कमाई सी, अज मेरे वर्गे तो एक पाठ जप जी का नहीं हुंदा, ते गल्लां संत बाबा जरनैल सिंह दीआं करेगा। साध संगत, कमाई दे आधार ते कुछ हुंदा बाबा दीप सिंह साहिब जी ने, जिहड़े कच्चे भोरियां विच बैठ के बंदगियां कीतियां, वह बंदगी ने हाथ विच खंडे पकड़ा दिते 18 शेर दे। कदे संत बाबा जरनैल सिंह जी खालसा सचखंड श्री हरिमंदर साहिब जी दी ਉੱਪਰਲੀ ਗੈਲਰੀ ਵਿੱਚ ਬੈਠ ਕਰਕੇ 18-18 ਘੰਟੇ ਦੇ ਚੌਂਕੜੇ ਵਿੱਚ ਵੀ ਆਨੰਦ ਮਾਣਦੇ ਰਹੇ ਸਿਮਰਨ ਕਰਨ ਦਾ। ਐਵੇਂ ਨਾ ਕਹਿ ਦਿਓ ਸਿਮਰਨ ਨਹੀਂ ਕਰਨਾ ਚਾਹੀਦਾ, ਬਾਣੀ ਨਹੀਂ ਪੜ੍ਹਨੀ ਚਾਹੀਦੀ, ਸਾਧ ਸੰਗਤ ਕਮਾਈਆਂ ਵੀ ਵੇਖ ਲੈਣੀਆਂ ਚਾਹੀਦੀਆਂ ਮਹਾਂਪੁਰਖ ਦੀਆਂ। ਅਤੇ ਉਸ ਤੋਂ ਬਾਅਦ ਜਦੋਂ ਹਰਮਨ ਪਿਆਰੇ ਹੋ ਗਏ ਸਾਰਿਆਂ ਦੇ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਸਾਰਿਆਂ ਦੇ ਦਿਲਾਂ ਦੀ ਧੜਕਣ ਬਣ ਗਏ ਮਹਾਂਪੁਰਖ, ਫਿਰ ਸਾਜ਼ਸਾਂ ਰਚੀਆਂ ਗਈਆਂ, ਮੋਰਚੇ ਆਰੰਭੇ ਗਏ 1982 ਵਿੱਚ, ਉਹਨਾਂ ਨੂੰ ਫੇਲ ਕਰਨ ਦੀਆਂ ਸਾਜ਼ਿਸ਼ਾਂ ਬਣੀਆਂ, ਬਹੁਤ ਕੁਝ ਹੋਇਆ। ਅਤੇ ਅੰਤ ਨੂੰ ਸਾਧ ਸੰਗਤ ਆਹ ਦਿਨ ਆ ਗਏ, 1 ਜੂਨ 1984 ਤੋਂ ਲੈ ਕੇ 6 ਜੂਨ 1984 ਤੱਕ ਦੇ ਜਿਹੜੇ 6 ਦਿਨ ਹਨ, 1 ਜੂਨ ਨੂੰ ਘੇਰਾਬੰਦੀ ਹੋ ਗਈ ਇਸ ਪਾਵਨ ਨਗਰੀ ਦੀ, ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਟੈਂਕਾਂ ਦੀ ਸਾਧ ਸੰਗਤ ਭਰਮਾਰ ਆਲੇ ਦੁਆਲੇ ਹੋਈ, ਤੋਪਾਂ ਦੇ ਗੋਲੇ ਦਾਗੇ ਗਏ, ਮਹਾਨ ਜਿਹੜਾ ਜੰਗ ਚੱਲਦਾ ਰਿਹਾ ਅਤੇ ਉਸ ਵੇਲੇ ਸਰਕਾਰ ਦੇ ਹੱਥ ਖੜ੍ਹੇ ਕਰਵਾ ਦਿੱਤੇ, ਹੈਲੀਕਾਪਟਰਾਂ ਦੀ ਵਰਤੋਂ ਕੀਤੀ ਗਈ, ਕਮਾਂਡੋ ਫੋਰਸ ਉਤਾਰੀ ਗਈ, ਪਰੰਤੂ ਗੁਰੂ ਦਿਆਂ ਲਾਲਾਂ ਨੇ, ਜਨਰਲ ਸਵੇਗ ਸਿੰਘ ਜੀ ਵਰਗਿਆਂ ਨੇ ਐਸੀ ਮੋਰਚਾਬੰਦੀ ਕੀਤੀ ਹੋਈ ਸੀ ਕਿ ਕਮਾਂਡੋ ਨੂੰ ਧਰਤੀ 'ਤੇ ਉਤਰਨ ਹੀ ਨਹੀਂ ਦਿੱਤਾ, ਲਾਸ਼ਾਂ ਡਿੱਗੀਆਂ ਧਰਤੀ ਦੇ ਉੱਤੇ ਉਹਨਾਂ ਦੀਆਂ। ਤਾਂ ਸਾਧ ਸੰਗਤ ਚਾਰੇ ਪਾਸੇ, ਐਸਾ ਮਹਾਨ ਜਦੋਂ ਇਹ ਘਮਸਾਨ ਦਾ ਜੰਗ ਹੋਇਆ ਤਾਂ ਉਸ ਵੇਲੇ ਜਿੱਥੇ 100-100 ਸਾਲ ਦੇ ਬਜ਼ੁਰਗ, ਜਿਹੜੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਵਾਸਤੇ, ਗੁਰੂ ਰਾਮਦਾਸ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ ਆਏ ਹੋਏ ਸਨ, ਉਹ ਗੋਲੀਆਂ ਨਾਲ ਸ਼ਹੀਦ ਹੋ ਗਏ। ਜਿੱਥੇ ਸਾਡੇ ਬਜ਼ੁਰਗ ਪਿਤਾ ਸ਼ਹੀਦ ਹੋਏ, ਉੱਥੇ ਬਜ਼ੁਰਗ ਮਾਤਾਵਾਂ ਸ਼ਹੀਦ ਹੋਈਆਂ ਪਰਕਰਮਾਂ ਦੇ ਵਿੱਚ, ਜਿੱਥੇ ਸਾਡੇ ਨੌਜਵਾਨ ਵੀਰਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ, ਉੱਥੇ 2-2 ਸਾਲ ਦੀਆਂ ਸਾਡੀਆਂ ਬੱਚੀਆਂ ਵੀ ਸ਼ਹੀਦ ਹੋਈਆਂ। ਭਾਈ ਮੋਹਰ ਸਿੰਘ ਜੀ, ਜਿਨ੍ਹਾਂ ਦਾ ਮਹਾਂਪੁਰਖਾਂ ਨਾਲ ਅਥਾਹ ਪਿਆਰ ਸੀ, ਸਮੁੱਚਾ ਪਰਿਵਾਰ ਉਹਨਾਂ ਦਾ, ਜਿਸ ਪਾਸੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਬਣਿਆ ਪਰਕਰਮਾਂ ਵਿੱਚ, ਇੱਧਰਲੇ ਪਾਸੇ ਪਰਿਵਾਰ ਦਾ ਨਿਵਾਸ ਹੋਇਆ ਸੀ। ਜਿਸ ਵੇਲੇ ਟੈਂਕ ਦਾਖਲ ਹੋਏ ਇਸ ਪਾਸਿਓਂ, ਭਾਈ ਮੋਹਰ ਸਿੰਘ ਜੀ ਨੇ ਆਪਣੀਆਂ 2-2 ਸਾਲ ਦੀਆਂ ਨਿੱਕੀਆਂ ਬੱਚੀਆਂ ਦੇ ਲੱਕ ਦੇ ਨਾਲ ਬੰਬ ਬੰਨ੍ਹ ਕਰਕੇ ਟੈਂਕਾਂ 'ਤੇ ਸੁੱਟੀਆਂ, ਉਹ ਆਪਣੀਆਂ ਬੱਚੀਆਂ ਵੀ ਪੰਥ ਦੇ ਉੱਤੋਂ ਕੁਰਬਾਨ ਕਰ ਦਿੱਤੀਆਂ। ਆਪ ਵੀ ਸ਼ਹਾਦਤਾਂ ਦੇ ਜਾਮ ਪੀਤੇ, ਆਪਣੀ ਪਤਨੀ ਵੀ ਧਰਮ ਦੇ ਉੱਤੋਂ ਕੁਰਬਾਨ ਕਰ ਦਿੱਤੀ। ਐਸਾ ਪਿਆਰ ਸੀ ਗੁਰੂ ਦੇ ਪਿਆਰਿਆਂ ਦਾ ਉਸ ਮਹਾਂਪੁਰਖ ਦੇ ਨਾਲ, ਇੱਕੋ ਬਚਨ ਕਰਨ ਦੇ ਨਾਲ ਲੱਖਾਂ ਲੋਕ ਆਪਣੇ ਨੌਜਵਾਨ ਵੀਰ ਜਾਨਾਂ ਤਲੀਆਂ 'ਤੇ ਧਰ ਲੈਂਦੇ ਸੀ, ਅਤੇ ਅੱਜ ਸਾਡਾ ਤਾਂ ਇੱਕ ਬਚਨ ਮੰਨਣ ਵਾਸਤੇ ਕੋਈ ਤਿਆਰ ਨਹੀਂ ਹੈ। ਸਾਧ ਸੰਗਤ ਉਸ ਮਹਾਂਪੁਰਖ ਦੀਆਂ ਜਿਹੜੀਆਂ ਐਸੀਆਂ ਕਮਾਈਆਂ ਨੂੰ ਸਿਰ ਝੁਕਦਾ ਹੈ। ਤਾਂ ਜਿਹੜਾ 1984 ਦਾ 6 ਜੂਨ ਦਾ ਦਿਨ ਆਇਆ, ਅਤੇ ਸਾਧ ਸੰਗਤ ਉਸ ਵੇਲੇ, ਜਨਰਲ ਸਵੇਗ ਸਿੰਘ ਜੀ ਦੀ ਸ਼ਹਾਦਤ ਪਹਿਲਾਂ ਹੋ ਚੁੱਕੀ ਹੈ, ਬਾਬਾ ਠਾਰਾ ਸਿੰਘ ਜੀ 5 ਭੌਤਿਕ ਸਰੀਰ ਦਾ ਤਿਆਗ ਕਰਕੇ ਸ਼ਹਾਦਤਾਂ ਦਾ ਜਾਮ ਪੀ ਚੁੱਕੇ ਨੇ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਮਹਾਂਪੁਰਖਾਂ ਦੇ ਸਨਮੁੱਖ ਸ਼ਹੀਦ ਹੋਏ, ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਵੇਖਿਆ ਉਸ ਵੇਲੇ ਇਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੇਠਾਂ ਉਤਰੇ ਨੇ, ਦਰਸ਼ਨੀ ਡਿਉੜੀ ਦੇ ਸਨਮੁੱਖ ਆ ਕਰਕੇ ਖੁੱਲ੍ਹੇ ਮੈਦਾਨ ਵਿੱਚ ਜੰਗ ਕਰਨਾ ਸ਼ੁਰੂ ਕੀਤਾ, ਗੋਲੀਆਂ ਆ ਕਰਕੇ ਬ੍ਰਿਸ਼ਟਾਂ ਦੇ ਬ੍ਰਿਸ਼ਟ ਲੱਗਣਾ ਕੀਤੇ, ਮਹਾਂਪੁਰਖਾਂ ਦਾ 5 ਭੌਤਿਕ ਸਰੀਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦੇ ਤਖ਼ਤ ਦੇ ਸਾਹਮਣੇ ਹੀ ਉੱਥੇ ਧਰਤੀ 'ਤੇ ਡਿੱਗਿਆ ਹੈ। ਸੂਰ ਵੀਰ ਬਚਨ ਕੇ ਬਲੀ ਉਹ ਕਹਿ ਦਿਆ ਕਰਦੇ ਸਨ, ਸਿੰਘੋ ਸ਼ਹਾਦਤ ਦੇਣ ਦਾ ਸਮਾਂ ਆ ਗਿਆ ਅਤੇ ਹੁਣ ਪਿੱਛੇ ਨਹੀਂ ਹਟਾਂਗੇ। ਸੂਰਮਾ ਉਹੀ ਹੁੰਦਾ ਜਿਹੜਾ ਬਚਨ ਕਰ ਜਾਵੇ ਅਤੇ ਅਖੀਰਲੇ ਸਵਾਸਾਂ ਤੱਕ ਪੂਰਾ ਕਰ ਜਾਵੇ। ਉਸ ਮਹਾਂਪੁਰਖ ਨੇ ਪੂਰਨੇ ਪਾ ਕਰਕੇ ਦਿਖਾ ਦਿੱਤਾ ਕਿ ਅੱਜ ਕੱਲ੍ਹ ਦੇ ਵਿਦਵਾਨ ਕਹਿੰਦੇ ਜੀ ਬਚਿੱਤਰ ਸਿੰਘ ਜੀ ਨੇ ਅੱਖ ਦੇ ਵਿੱਚ ਵਰਸ਼ਾ ਮਾਰਿਆ ਸੀ ਹਾਥੀ ਦੇ, ਉਹਦੇ ਤਵੇ ਨਹੀਂ ਵਿੰਨੇ ਸਨ। ਤਾਂ ਸਾਧ ਸੰਗਤ ਉਹ ਮਹਾਂਪੁਰਖ ਨੇ ਉਸ ਵੇਲੇ ਦਾ ਜਿਹੜਾ ਅਨੰਦਪੁਰ ਸਾਹਿਬ ਦਾ ਜੰਗ ਹੋਇਆ ਉਹ ਤਾਜ਼ਾ ਕਰਕੇ ਵਿਖਾ ਦਿੱਤਾ। ਚਮਕੌਰ ਦੀ ਗੜੀ ਅੰਦਰ 40 ਗੁਰੂ ਦੇ ਭੁੱਖੇ ਪਿਆਸੇ ਸਿੰਘਾਂ ਨੇ 9 ਲੱਖ ਦੀ ਸੈਨਾ, 10 ਲੱਖ ਨਵੀਂ ਦਿੱਲੀ ਤੋਂ ਆਈ ਸੀ, ਸਾਰੀ ਸੈਨਾ ਦਾ ਮੁਕਾਬਲਾ ਕੀਤਾ। ਅੱਜ ਦੇ ਵਿਦਵਾਨ ਕਿਤੇ ਤਰਕ ਨਾ ਕਰਨ ਚਮਕੌਰ ਦੀ ਗੜੀ ਦੇ ਜੰਗ ਉੱਪਰ, ਜੇ ਤਰਕ ਕਰਨਗੇ ਉਸ ਤੋਂ ਪਹਿਲਾਂ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖਾਂ ਦਾ 1984 ਦੇ ਜੰਗ ਨੂੰ ਵੇਖ ਲੈਣ। ਉਹ ਜੰਗ ਤਾਜ਼ੇ ਕਰਵਾ ਦਿੱਤੇ ਮਹਾਂਪੁਰਖਾਂ ਨੇ, ਇਸ ਲਈ ਉਹਨਾਂ ਮਹਾਂਪੁਰਖਾਂ ਨੂੰ ਕਿਹੜੇ ਪਾਸਿਓਂ ਵੇਖੀਏ। ਜੇ ਤਿਆਗ ਦੇ ਵੱਲੋਂ ਵੇਖੀਏ, ਲੱਖਾਂ ਕਰੋੜਾਂ ਰੁਪਏ ਜਿਸ ਵੇਲੇ ਸਾਧ ਸੰਗਤ ਜੱਥੇ ਤੋਰੇ ਜਾਂਦੇ ਸਨ ਧਰਮ ਯੁੱਧ ਮੋਰਚੇ ਵਾਸਤੇ, ਕਰੋੜਾਂ ਰੁਪਇਆਂ ਵਿੱਚ ਮਾਇਆ ਇਕੱਠੀ ਹੋਈ। ਇੱਕ ਟਕਾ ਆਪਣੇ ਪਰਿਵਾਰ ਉੱਤੇ, ਆਪਣੇ ਹੋਰ ਕਿਸੇ ਨਜ਼ਦੀਕੀ ਰਿਸ਼ਤੇਦਾਰ ਉੱਤੇ ਨਹੀਂ ਲਾਇਆ। ਉਹ ਕੱਚੇ ਕੋਠੇ ਵਿੱਚ ਸਾਡਾ ਜਰਨੈਲ ਰਹਿੰਦਾ ਰਿਹਾ, ਕੱਚੇ ਕੋਠੇ ਸੀ ਮਹਾਂਪੁਰਖਾਂ ਦੇ। ਤਾਂ ਦੂਜੇ ਪਾਸੇ ਜੇ ਵੈਰਾਗ ਦੇ ਰੂਪ ਵਿੱਚ ਵੇਖੀਏ, ਜਦੋਂ ਕੋਈ ਸਿੰਘ ਆ ਕੇ ਖਬਰ ਦਿੰਦਾ ਜੀ ਅੱਜ ਪੁਲਿਸ ਨੇ ਇੰਨਾ ਤਸੱਦਦ ਕੀਤਾ ਕਿ ਫਲਾਣੇ ਸਿੰਘ ਦੀਆਂ ਹੱਥਾਂ ਦੀਆਂ ਤਲੀਆਂ ਵਿੱਚ ਮੋਮਬੱਤੀ ਦੀਆਂ ਅੱਗਾਂ ਕੱਢ ਦਿੱਤੀਆਂ ਨੇ, ਫਲਾਣੇ ਦੇ ਸਿੱਖਾਂ ਸਰੀਰ ਵਿੱਚ ਕੱਢ ਦਿੱਤੀਆਂ, ਅਤੇ ਇਹਨਾਂ ਨੇ ਇਉਂ ਸ਼ਹਾਦਤ ਦੇ ਜਾਮ ਪੜਾਏ ਨੇ ਜਰਵਾਣਿਆਂ ਨੇ, ਉਸ ਵੇਲੇ ਬੈਰਾਗ ਦੇ ਅੰਸੂ ਕਿਰਦੇ ਸੀ ਨੇਤਰਾਂ 'ਚੋਂ। ਸਿੰਘਾਂ ਨੂੰ ਜਾਨ ਤੋਂ ਵੱਧ ਚਾਹੁੰਦੇ ਸਨ ਪਿਆਰੇ ਸਿੰਘ ਦੀ ਸ਼ਹਾਦਤ ਹੋ ਜਾਣੀ, ਅਤੇ ਉਹ ਜਰਨੈਲ ਨੇ ਵੈਰਾਗ ਵਿੱਚ ਆ ਜਾਣਾ। ਸਾਰੀ ਸਾਰੀ ਰਾਤ ਪਰਮਾਤਮਾ ਦੇ ਵਿਛੋੜੇ ਦੀ ਤਾਂਘ ਵਿੱਚ ਬੈਠੇ ਸਿਮਰਨ ਕਰਨਾ ਵੈਰਾਗੀ ਹੋ ਕਰਕੇ ਵੈਰਾਗ ਵੱਲੋਂ ਵੀ ਪੂਰੇ ਸਨ। ਵਿਦਵਤਾ ਦੇ ਪੱਖੋਂ ਵੇਖੀਏ ਅਤੇ ਮਹਾਂਪੁਰਖਾਂ ਦੀਆਂ ਕਥਾ ਕਿਤੇ ਸੁਣ ਕੇ ਵੇਖਿਓ, ਅਤੇ ਐਸੇ ਅਨੁਭਵਤਾ ਦੇ ਅਰਥ ਕਿਉਂ ਨਾ ਹੋਣ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਹੋਣ। ਵਿਦਵਤਾ ਦੇ ਪੱਖੋਂ ਵੀ ਪੂਰਨ, ਪ੍ਰੇਮ ਦੇ ਪੱਖੋਂ ਮਹਾਂਪੁਰਖਾਂ ਦਾ ਜੀਵਨ ਵੇਖਿਆ ਜਾਵੇ, ਇਸ ਪੱਖੋਂ ਵੀ ਪੂਰੇ ਨੇ। ਕੀ ਕਹੀਏ ਉਸ ਮਹਾਂਪੁਰਖ ਨੂੰ, ਸਾਰੇ ਗੁਣਾਂ ਵਿੱਚ ਹੀ ਉਸਪੰਨ ਹੋਏ ਨੇ। ਐਸੇ ਮਹਾਂਪੁਰਖਾਂ ਦਾ 1984 ਦੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦਾ ਅੱਜ 34ਵਾਂ ਜਿਹੜਾ ਦਿਹਾੜਾ ਅਸੀਂ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ। ਇੱਕ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਕਿ ਜਦੋਂ ਇਹ ਦਿਹਾੜਾ ਆ ਜਾਂਦਾ, ਉਸ ਦਿਨ ਇੱਕ ਵੀ ਅੱਖ ਇਹੋ ਜਿਹੀ ਨਾ ਹੋਵੇ ਜਿਹਦੇ ਵਿੱਚੋਂ ਬੈਰਾਗ ਦੇ ਅੰਸੂ ਨਾ ਡਿੱਗਦੇ ਹੋਣ। ਉਹ ਸਾਕਾ ਜਦੋਂ ਯਾਦ ਆਉਂਦਾ, ਪਰਕਰਮਾਂ ਦੇ ਵਿੱਚ ਇੱਕ ਮਾਤਾ ਸ਼ਹੀਦ ਹੋਈ ਪਈ ਗੋਲੀਆਂ ਦਾ ਸ਼ਿਕਾਰ ਹੋ ਕਰਕੇ, 2 ਸਾਲ ਦਾ ਨਿੱਕਾ ਜਿਹਾ ਦੁੱਧ ਚੁੰਘਦਾ ਬੱਚਾ ਮਰੀ ਹੋਈ ਮਾਂ ਦੇ ਉੱਪਰ ਉਹਦਾ ਕਮੀਜ਼ ਚੁੱਕ ਕਰਕੇ ਦੁੱਧ ਚੁੰਘਣ ਨੂੰ ਜਾ ਰਿਹਾ, ਰੋਂਦਾ ਹੈ, ਗਰਮੀ ਦਾ ਸਮਾਂ ਹੈ। ਫੌਜ ਵਾਲੇ ਆਏ, ਉਹਨਾਂ ਨੇ ਨਹੀਂ ਵੇਖਿਆ ਵੀ ਨਿੱਕਾ ਬੱਚਾ ਹੈ, ਅਤੇ ਚੁੱਕ ਕਰਕੇ ਉੱਪਰ ਨੂੰ ਮਾਰਿਆ ਜਿਵੇਂ ਮੀਰ ਮੰਨੂ ਮਾਰਦਾ ਸੀ, ਹੇਠਾਂ ਨੇਜੇ ਵਿੱਚ ਪਰੋ ਦਿੰਦੇ ਸਨ। ਅਤੇ ਜਦੋਂ ਬੱਚਾ ਧਰਤੀ ਵੱਲ ਨੂੰ ਡਿੱਗਣ ਲੱਗਿਆ, ਦੂਜੇ ਫੌਜੀ ਨੇ ਮਾਰ ਕੇ ਬ੍ਰਿਸ਼ਟ ਗੋਲੀਆਂ ਦਾ ਬੱਚੇ ਦੀ ਚੀਥਨੀ ਚੀਥਨੀ ਉਡਾ ਦਿੱਤੀ। ਉਹ ਸਮਾਂ ਯਾਦ ਰੱਖਿਆ ਕਰੋ, ਐਵੇਂ ਰੌਲੇ ਗੋਲੇ ਵਿੱਚ ਨਾ ਇਹ ਦਿਹਾੜੇ ਨੂੰ ਗਵਾ ਦਿਆ ਕਰੋ। ਇਸ ਦਿਨ ਮਹਾਂਪੁਰਖ ਦੇ ਬਚਨਾਂ 'ਤੇ ਚੱਲ ਕੇ ਜਪ ਜੀ ਦੇ ਪਾਠਾਂ ਦਾ ਨਿਤਨੇਮ ਬਣਾ ਲਓ, ਸੁਖਮਣੀ ਸਾਹਿਬ ਦਾ ਨਿਤਨੇਮ ਕਰਨਾ ਸ਼ੁਰੂ ਕਰੋ, ਨਾਲ ਮੂਲ ਮੰਤਰ ਦਾ ਅਭਿਆਸ ਸ਼ੁਰੂ ਕਰ ਦਿਓ, ਤਾਂ ਸਾਡੇ ਮਨਾਏ ਹੋਏ ਦਿਹਾੜੇ ਸਫਲੇ ਹੋ ਜਾਣ। ਇੱਕ ਵੀ ਇਹੋ ਜਿਹੀ ਅੱਖ ਨਾ ਹੋਵੇ ਜਿਹਦੇ ਵਿੱਚੋਂ ਅੰਸੂ ਨਾ ਡਿੱਗਦੇ ਹੋਣ। ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਬੇਨਤੀ ਹੁੰਦੀ, ਕਿੰਨੀਆਂ ਸੰਗਤਾਂ ਉੱਥੇ ਰੁਮਾਲਾਂ ਨਾਲ ਆਪਣੀਆਂ ਅੱਖਾਂ ਪੂੰਝਦੀਆਂ ਨੇ। ਇਹ ਹੈ ਸ਼ਹੀਦਾਂ ਨੂੰ ਸ਼ਰਧਾਂਜਲੀ ਸਾਡੀ ਗੁਰੂ ਪਿਆਰਿਆਂ ਦੀ। ਉੱਥੇ ਰੌਲਾ ਪਾ ਦੇਣਾ, ਮੀਡੀਏ ਵਿੱਚ ਲਿਆ ਕੇ ਸਿੱਖਾਂ ਦੀਆਂ ਬਦਨਾਮੀਆਂ ਕਰਵਾ ਦੇਣੀਆਂ, ਕਿਹਦੇ ਘਰ ਲੜਾਈ ਨਹੀਂ ਹੁੰਦੀ? ਨੂੰਹ ਸੱਸ ਦੀ ਲੜਾਈ, ਪਿਓ ਪੁੱਤਰ ਦੀਆਂ ਲੜਾਈਆਂ ਘਰਾਂ ਘਰਾਂ ਵਿੱਚ ਹੁੰਦੀਆਂ ਨੇ। ਆਪਣੇ ਘਰ ਦੀਆਂ ਲੜਾਈਆਂ ਨੂੰ ਫੇਸਬੁੱਕਾਂ 'ਤੇ ਪਾਓ, ਵਟਸਐਪ 'ਤੇ ਪਾਓ, ਅਤੇ ਪਤਾ ਲੱਗੇ ਵੀ ਤੁਹਾਡਾ ਜਲੂਸ ਕੀ ਨਿਕਲਦਾ। ਜੇ ਪੰਥ ਨਾਲ ਕੋਈ ਪਿਆਰ ਹੈ, ਸਿੱਖੀ ਨਾਲ ਕੋਈ ਪਿਆਰ ਹੈ, ਗੁਰੂ ਦੇ ਸਥਾਨਾਂ ਨਾਲ ਪਿਆਰ ਹੈ, ਤਾਂ ਹੱਥ ਜੋੜ ਕੇ ਬੇਨਤੀ, ਇਹੋ ਜਿਹੇ ਕੰਮ ਨਾ ਕਰਿਆ ਕਰੋ। ਸਾਡੀ ਬਦਨਾਮੀ ਹੈ ਕੌਮ ਦੀ ਸਾਰੀ ਦੀ, ਲੋਕਾਂ ਨੇ ਦਿਖਾ ਦੇਣਾ ਮੀਡੀਏ ਦੇ ਉੱਤੇ ਪਾ ਕਰਕੇ, ਆਹ ਦੇਖੋ ਸਿੱਖਾਂ ਦੇ ਕੀ ਕੰਮ ਨੇ। ਸਾਧ ਸੰਗਤ ਜੀ, ਇਹੋ ਜਿਹੇ ਮਹਾਂਪੁਰਖਾਂ ਨੇ ਜੋ ਕੁਝ ਸਾਨੂੰ ਸਿਖਾਇਆ, ਅਸੀਂ ਗੱਲਾਂ ਉਹਨਾਂ ਦੀਆਂ ਕਰਦੇ ਅਤੇ ਬਚਨ ਵੀ ਮੰਨਣੇ ਚਾਹੀਦੇ ਨੇ। ਅੱਜ ਉਹਨਾਂ ਮਹਾਂਪੁਰਖਾਂ ਨੂੰ, ਸਮੂਹ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਹੋਵੇ। ਇਹੋ ਜਿਹੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਅਸੀਂ ਵੀ ਆਪਣੇ ਜੀਵਨ ਨੂੰ ਸਫਲਾ ਬਣਾ ਲਈਏ। ਸੋ ਸਾਧ ਸੰਗਤ ਸਮਾਂ ਇਜਾਜ਼ਤ ਨਹੀਂ ਦਿੰਦਾ, ਚਾਹੇ ਸਾਰੀ ਦਿਹਾੜੀ ਉਹ ਇਤਿਹਾਸਕ ਦਿਹਾੜੇ ਦੇ ਉੱਤੇ ਬੋਲੀ ਜਾਈਏ, ਕਿਉਂਕਿ ਇਤਿਹਾਸ ਹੀ ਸਾਡਾ ਏਡਾ ਵੱਡਾ ਗੁਰੂ ਦੇ ਪਿਆਰੇ ਗੁਰਸਿੱਖਾਂ ਦਾ ਹੈ। ਸਮਾਂ ਵੀ ਵੇਖਣਾ ਹੈ। ਆਓ ਹੁਣ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ। ਕੁਝ ਕੁ ਸਮੇਂ ਲਈ ਆਪਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ।
ਸੋਰਠ ਰਾਗਣੀ ਦੇ ਵਿੱਚ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹਨ। ਅੱਜ ਦਾ ਪਾਵਨ ਸ੍ਰੀ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 630 ਅੰਗ ਦੇ ਉੱਪਰ ਸਵਾਏਮਾਨ ਹੈ।
ਸਰਬ ਸੁਖਾਂ ਕਾ ਦਾਤਾ ਸਤਿਗੁਰ।
ਜਿਤਨੇ ਵੀ ਸਾਰੇ ਤਰ੍ਹਾਂ ਦੇ ਸੁੱਖ ਹਨ, ਕੋਈ ਸਰੀਰ ਦੇ ਸੁੱਖ ਨੇ, ਕੋਈ ਮਾਨਸਿਕ ਸੁੱਖ ਹਨ, ਕੋਈ ਆਤਮਕ ਸੁੱਖ ਹਨ। ਸਰੀਰ ਦੇ ਸੁੱਖ ਤਾਂ ਅਸੀਂ ਮਾਣਦੇ ਹਾਂ, ਅਤੇ ਮਾਨਸਿਕ ਸੁੱਖਾਂ ਨੂੰ ਜਿਹੜੇ ਰਿੱਧੀਆਂ ਸਿੱਧੀਆਂ ਵਾਲੇ ਮਾਣਦੇ ਨੇ, ਅਤੇ ਆਤਮਕ ਸੁੱਖ ਨੂੰ ਕੋਈ ਗਿਆਨਵਾਨ ਬ੍ਰਹਮ ਗਿਆਨੀ ਮਾਣਦਾ ਹੈ। ਇਸ ਲਈ ਇਹ ਸਾਰੇ ਤਨ ਦੇ, ਮਨ ਦੇ ਅਤੇ ਆਤਮਕ ਜਿੰਨੇ ਸੁੱਖ ਨੇ, ਇਹਨਾਂ ਨੂੰ ਦਾਤਾਂ ਦੇਣ ਵਾਲਾ ਮੇਰਾ ਸਤਿਗੁਰੂ ਹੈ। ਸਤਿਗੁਰਾਂ ਦੇ ਕੋਲੋਂ ਹੀ ਸਾਰੇ ਤਰ੍ਹਾਂ ਦੇ ਭਾਈ ਸੁੱਖ ਮਿਲਦੇ ਹਨ।
ਤਾਕੀ ਸਰਨੀ ਪਾਈਐ।
ਇਸ ਲਈ ਆਪਣੇ ਆਪ ਦੀ ਹੰਗਤਾ ਦਾ ਤਿਆਗ ਕਰਕੇ, ਹੰਕਾਰ ਦੀ ਨਿਵਿਰਤੀ ਕਰਕੇ, ਨਿਮਰਤਾ ਦੇ ਤਲੇ 'ਤੇ ਖੜ ਕਰਕੇ ਗੁਰੂ ਸਾਹਿਬ ਦੀ ਸ਼ਰਨ ਆਪਣੇ ਆਪ ਨੂੰ ਪਾ ਲੈਣਾ ਕਰੀਏ।
ਦਰਸ਼ਨ ਭੇਟਤ ਹੋਤੇ ਆਨੰਦਾ।
ਜਦੋਂ ਪੂਰੇ ਸਤਿਗੁਰੂ ਦਾ ਦਰਸ਼ਨ ਪ੍ਰਾਪਤ ਹੋ ਜਾਂਦਾ, ਉਸ ਵੇਲੇ ਜੀਵ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ 'ਤੇ ਜਾਣਿਆ। ਗੁਰੂ ਦੇ ਕੋਲੋਂ, ਸਤਿਗੁਰਾਂ ਕੋਲੋਂ ਅਸਲੀ ਜਿਹੜਾ ਜੀਵਨ ਮੁਕਤੀ ਦਾ, ਵਿਦੇਹ ਮੁਕਤੀ ਦਾ ਆਨੰਦ ਪ੍ਰਾਪਤ ਹੁੰਦਾ ਹੈ। ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ, ਗੁਰੂ ਦੇ ਦਰਸ਼ਨਾਂ ਦਾ ਜਦੋਂ ਮਿਲਾਪ ਹੋ ਜਾਂਦਾ, ਸਾਰੇ ਆਨੰਦ ਬਣ ਜਾਂਦੇ ਨੇ। ਗੁਰੂ ਦੇ ਦਰਸ਼ਨ ਹੀ ਪਰਮਾਤਮਾ ਦੇ ਦਰਸ਼ਨ ਹਨ। ਗੁਰ ਪਰਮੇਸ਼ਰ ਏਕੋ ਜਾਣ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਇਸ ਲਈ ਗੁਰੂ ਸਾਹਿਬ ਜਿਹੜੇ ਨੇ ਇਹ ਸਰਗੁਣ ਰੂਪ ਦੇ ਅੰਦਰ ਵਰਤ ਰਹੇ ਨੇ, ਅਤੇ ਪਰਮਾਤਮਾ ਬ੍ਰਹਮ ਜਿਹੜਾ ਉਹ ਨਿਰਗੁਣ ਦੇ ਵਿੱਚ ਵਰਤਦਾ ਹੈ। ਜਦੋਂ ਗੁਰੂ ਦੇ ਦਰਸ਼ਨ ਪ੍ਰਾਪਤ ਹੋ ਜਾਂਦੇ ਤਾਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ।
ਦੁੱਖ ਗਿਆ ਹਰ ਗਾਈਐ।
ਗੁਰੂ ਦੇ ਨਾਲ ਮਿਲ ਕਰਕੇ, ਗੁਰੂ ਦੇ ਦਰਸ਼ਨ ਕਰਕੇ ਕਰਨਾ ਕੀ ਹੈ? ਹਰੀ ਪਰਮਾਤਮਾ ਦਾ ਗਾਈਐ ਗਾਇਨ ਕਰਨਾ ਹੈ, ਉਹਨੂੰ ਸਿਮਰਨਾ। ਕਈ ਵਾਰੀ ਅਸੀਂ ਇਤਿਹਾਸਕ ਸਥਾਨਾਂ 'ਤੇ ਜਾਂਦੇ, ਕੋਈ ਦੁੱਧ ਲੈ ਕੇ ਜਾਂਦਾ, ਕੋਈ ਮਾਇਆ ਜਾ ਕੇ ਭੇਟਾ ਕਰਦਾ, ਅਤੇ ਜਿਵੇਂ ਜਾਂਦੇ 5 ਮਿੰਟ ਬੈਠ ਕੇ ਉਸੇ ਤਰ੍ਹਾਂ ਉੱਠ ਕੇ ਵਾਪਸ ਆ ਜਾਂਦੇ। ਮਹਾਂਪੁਰਖ ਦੱਸਿਆ ਕਰਦੇ, ਜਦੋਂ ਗੁਰੂ ਦੇ ਚਰਨਾਂ ਵਿੱਚ ਜਾਣਾ, ਜਿੰਨਾ ਸਮਾਂ 5 ਮਿੰਟ 10 ਮਿੰਟ ਘੜੀ ਅੱਧੀ ਘੜੀ ਜਿੰਨਾ ਵੀ ਸਮਾਂ ਬੈਠਣਾ, ਮੂਲ ਮੰਤਰ ਕਰਨ ਲੱਗ ਜਾਓ। ਜੇ ਬਹੁਤਾ ਸਮਾਂ ਤੇ ਜਪ ਜੀ ਦਾ ਜਾਪ ਕਰ ਲਓ ਬੈਠ ਕੇ, ਗੁਰੂ ਦੇ ਚਰਨਾਂ ਵਿੱਚ ਤੁਹਾਡੀ ਹਾਜ਼ਰੀ ਪ੍ਰਵਾਨ ਹੋਵੇਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਦੁੱਖ ਗਿਆ ਹਰ ਗਾਈਐ। ਜਦੋਂ ਹਰੀ ਦਾ ਗਾਇਨ ਕਰਾਂਗੇ, ਗੁਰੂ ਦੇ ਦਰਸ਼ਨ ਕਰਕੇ, ਗੁਰੂ ਦੀ ਗੋਦ ਵਿੱਚ ਬੈਠ ਕਰਕੇ, ਸਾਰੇ ਤਰ੍ਹਾਂ ਦੇ ਦੁੱਖ ਦੂਰ ਹੋ ਜਾਣਗੇ। ਇੱਥੋਂ ਤੱਕ ਕਿ ਜੰਮਣ ਮਰਨ ਦਾ ਦੁੱਖ ਵੀ ਜਿਹੜਾ ਚੱਲਿਆ ਜਾਵੇਗਾ।
ਹਰ ਰਸ ਪੀਵ ਪਾਈ।
ਜਿਹੜਾ ਸਾਰਿਆਂ ਨੂੰ ਹਰਿਆ ਕਰਨ ਵਾਲਾ ਹਰੀ ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਉਸ ਦੇ ਨਾਮ ਰਸ ਨੂੰ ਪੀਵੋ ਪੀਣਾ ਕਰੋ। ਭਾਈ ਦਾ ਅਰਥ ਹੈ ਭਾਈ ਹੈ ਮੇਰੇ ਭਰਾਤਾ ਗੁਰਸਿੱਖ ਜਨੋ, ਜਾਂ ਭਾਈ ਦਾ ਅਰਥ ਭਾਵਨਾ ਦੇ ਵਿੱਚ ਪ੍ਰੇਮ ਦੇ ਵਿੱਚ ਭਿੱਜ ਕਰਕੇ। ਜਦੋਂ ਕੋਈ ਪਿਆਰ ਵਿੱਚ ਪਰਮਾਤਮਾ ਦੇ ਨਾਮ ਰਸ ਨੂੰ ਪੀਣਾ ਕਰੇਗਾ, ਪੀਣਾ ਕੀ ਹੈ, ਵਾਰ ਵਾਰ ਜਿਹੜਾ ਉਸ ਦਾ ਰਟਨ ਕਰਨਾ, ਵਾਰ ਵਾਰ ਚਿੰਤਨ ਕਰਨਾ, ਕਰੋ ਵਾਹਿਗੁਰੂ ਦੇ ਨਾਮ ਰਸ ਨੂੰ ਧਾਰਨ ਕਰੋ।
ਨਾਮ ਜਪੋ ਨਾਮੋ ਆਰਾਧੋ।
ਦੋ ਬਚਨ ਗੁਰੂ ਅਰਜਨ ਸਾਹਿਬ ਜੀ ਨੇ ਕੀਤੇ ਨੇ, ਇੱਕ ਤਾਂ ਨਾਮ ਨੂੰ ਜਪਣਾ ਸ਼ੁਰੂ ਕਰ ਦਿਓ, ਐਵੇਂ ਨਾ ਮੇਰੇ ਵਰਗੇ ਦੇ ਮਗਰ ਲੱਗ ਕੇ ਨਾਮ ਜਪ ਕੇ ਕੀ ਹੋ ਜਾਵੇਗਾ ਜੀ। ਸ਼ਬਦ ਗੁਰੂ ਸ਼ਬਦ ਗੁਰੂ ਸ਼ਬਦ ਗੁਰੂ ਦੇ ਲੜ ਲੱਗੋ। ਸ਼ਬਦ ਗੁਰੂ ਹੈ ਕੀ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਣ ਤੋਂ ਬੰਦੇ ਇਨਕਾਰੀ ਹੋ ਗਏ ਤੇ ਕਹਿੰਦੇ ਜੀ ਸ਼ਬਦ ਗੁਰੂ ਦੇ ਲੜ ਲੱਗੋ। ਸ਼ਬਦ ਤਾਂ ਜੋ ਮੇਰੇ ਵਰਗਾ ਮੂੰਹੋਂ ਬੋਲਦਾ ਇਹਨੂੰ ਵੀ ਸ਼ਬਦ ਕਹਿ ਦਿੰਦੇ ਹਾਂ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਆ ਕੇ ਅਸੀਂ ਕਹਿੰਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ। ਉੱਥੇ ਕੀ ਹੋਇਆ? ਫਿਰ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਕੀ ਦੇਹ ਨਾ ਹੋ ਗਏ। ਸ਼ਬਦ ਤਾਂ ਗਿਆਨ ਹੈ, ਗਿਆਨ ਸਾਰੀ ਜਗ੍ਹਾ ਤੇ ਵਿਆਪਕ ਹੈ। ਇਹੋ ਜੇ ਲੋਕ ਇਹ ਸ਼ਬਦ ਵਰਤ ਕੇ ਗੁਰੂ ਗ੍ਰੰਥ ਸਾਹਿਬ ਤੋਂ ਭਾਵਨਾ ਵੀ ਤੋੜ ਰਹੇ ਨੇ। ਥੋੜੇ ਦਿਨ ਹੋਏ ਪਤਾ ਲੱਗਿਆ ਵੀ ਕਿਹੋ ਜਿਹੀਆਂ ਚਾਲਾਂ ਦੇ ਨਾਲ ਵੰਡੀਆਂ ਪਾਈਆਂ ਜਾ ਰਹੀਆਂ ਨੇ। ਕਹਿੰਦੇ ਜੀ ਲੋਕ ਜਿਹੜੀਆਂ ਨਿਤਨੇਮ ਦੀਆਂ ਬਾਣੀਆਂ ਨਾਲ ਜੁੜੇ ਹੋਏ ਨੇ ਇਹਨਾਂ ਤੇ ਪਹਿਲਾਂ ਕਿੰਤੂ ਪ੍ਰੰਤੂ ਨਾ ਕਰੀਏ, ਪਹਿਲਾਂ ਦਸਮ ਗ੍ਰੰਥ ਦੇ ਸਰੂਪ ਜਿਹੜੇ ਚੱਕਵਾਓ ਗੁਰਦੁਆਰਿਆਂ ਦੇ ਵਿੱਚੋਂ, ਜਿਹੜੇ ਪੁਰਾਤਨ ਸਮੇਂ ਤਖਤਾਂ ਦੇ ਉੱਤੇ ਸਾਧ ਸੰਗਤ ਪ੍ਰਕਾਸ਼ ਹੁੰਦੇ ਰਹੇ ਨੇ ਸਾਡੇ, ਤੇ ਇਹ ਚੁਕਾਓ ਤੇ ਜਦੋਂ ਦਸਮ ਗ੍ਰੰਥ ਦੇ ਸਰੂਪ ਹੀ ਚੁਕਾ ਦਿੱਤੇ ਤੇ ਉਸ ਤੋਂ ਬਾਅਦ ਫਿਰ ਨਿਤਨੇਮ ਦੀਆਂ ਬਾਣੀਆਂ ਦੇ ਦੁਆਲੇ ਹੋਵਾਂਗੇ। ਅਕਾਲ ਤਖਤ ਤੋਂ ਜਿਹਨੂੰ ਪ੍ਰਵਾਨਿਤ ਮੰਨਦੇ ਨੇ, ਜਿਹੜੇ ਲੋਕ ਉਹ ਮਰਿਆਦਾ ਦਾ ਰੌਲਾ ਪਾਉਂਦੇ ਨੇ, ਉਹੀ ਲੋਕ ਕਹਿੰਦੇ ਨੇ ਜੀ ਅਕਾਲ ਤਖਤ ਦੇ ਉੱਪਰੋਂ ਜਾਪ ਸਾਹਿਬ ਵੀ ਬੰਦ ਹੋ ਜਾਵੇ, ਸਵੱਈਏ ਵੀ ਬੰਦ ਕਰਾ ਦਿਆਂਗੇ ਅਸੀਂ। ਇਹੋ ਜਿਹੀਆਂ ਲੋਕਾਂ ਦੀਆਂ ਨੀਤੀਆਂ ਨੇ। ਗੁਰਬਾਣੀ ਦੇ ਉੱਤੇ ਕਿੰਤੂ ਪਰੰਤੂ ਬਹੁਤਿਆਂ ਨੇ ਗੁਰਬਾਣੀ ਵਿੱਚ ਹੀ ਅਦਲਾ ਬਦਲੀ ਸ਼ੁਰੂ ਕਰ ਦਿੱਤੀ, ਮਰਜ਼ੀ ਦੇ ਅੱਖਰ ਪਾ ਦਿੱਤੇ ਗੁਰੂ ਗ੍ਰੰਥ ਸਾਹਿਬ ਵਿੱਚ, ਕਿਤੇ ਬਿੰਦੀਆਂ ਠੋਕ ਦਿੱਤੀਆਂ ਆਪਣੀਆਂ ਕਲਮਾਂ ਚੁੱਕ ਕਰਕੇ। ਕਿਹਨੇ ਤੁਹਾਨੂੰ ਅਧਿਕਾਰ ਦਿੱਤੇ ਨੇ ਗੁਰਬਾਣੀ ਦੇ? ਗੁਰਬਾਣੀ ਦੇ ਉੱਤੇ ਜਿਹੜਾ ਕਲਮ ਚੁੱਕੇਗਾ ਸਾਡਾ ਕੁਝ ਨਹੀਂ ਲੱਗੇਗਾ, ਕੋਈ ਕਿੱਡੇ ਵੱਡੇ ਅਹੁਦੇ 'ਤੇ ਹੋਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸਾਡੇ ਦਿਲ ਵਿੱਚ ਕੁੱਟ ਕੁੱਟ ਕੇ ਬਿਠਾਇਆ ਗਿਆ ਹੈ। ਸੁੱਧ ਕੀਚੇ ਗੁਰਬਾਣੀ ਸੁੱਧ ਕੀਤੀ ਹੋਈ ਹੈ। ਸੁੱਧ ਦਾ ਅਰਥ ਹੈ ਨਿਰੋਲ, ਸੁੱਧ ਹੈ ਬ੍ਰਹਮ ਦੀ ਬਾਣੀ। ਕੋਈ ਕਲਮ ਨਾ ਚੁੱਕੇ ਇਹਦੇ 'ਤੇ। ਕਮੇਟੀਆਂ ਬਣਾ ਲਓ ਜੀ, ਪੰਜ ਮੈਂਬਰੀ ਸੱਤ ਮੈਂਬਰੀ, ਉਹ ਪੰਜ ਬੰਦੇ ਇਕੱਠੇ ਹੋ ਕੇ ਜੀ ਬਿੰਦੀਆਂ ਲਾ ਦਿਓ ਸਰੂਪਾਂ ਦੇ ਵਿੱਚ। ਇਹ ਕਦਾਚਿਤ ਵੀ ਕਿਸੇ ਨੂੰ ਅਧਿਕਾਰ ਨਹੀਂ ਗੁਰੂ ਸਾਹਿਬ ਦੇ ਉੱਤੇ ਬਿੰਦੀਆਂ ਲਾਉਣ ਦੇ। ਵਿਆਕਰਨ ਦੇ ਅਨੁਸਾਰ ਕਹਿੰਦੇ ਜੀ ਆਹ ਅਰਥ ਬਣਦਾ ਆਹ ਬਣਦਾ। ਇੱਕ ਬਹੁਤ ਵੱਡੇ ਵਿਦਵਾਨ ਦੇ ਨਾਲ ਦਾਸ ਦੀ ਇੱਕ ਦਿਨ ਵਿਚਾਰ ਹੋਈ। ਉਹ ਕਹਿਣ ਲੱਗੇ ਜੀ, ਕਹਿੰਦੇ ਜਿਹੜੇ ਲੋਕ ਕਹਿੰਦੇ ਨੇ ਜੀ ਇੱਥੇ ਵਿਆਕਰਨ ਨਾਲ ਆਹ ਕੁਝ ਬਣਦਾ, ਇੱਥੇ ਬਿੰਦੀ ਲੱਗਦੀ, ਇੱਥੇ ਆਹ ਅਰਥ ਬਣਦਾ ਹੈ, ਕਹਿੰਦੇ ਉਹਨਾਂ ਨੂੰ ਇਹ ਬਚਨ ਯਾਦ ਕਰਵਾ ਦਿਓ ਕਿ ਜਿਸ ਵੇਲੇ ਮੁਹੰਮਦ ਸਾਹਿਬ ਨੇ ਕੁਰਾਨ ਸ਼ਰੀਫ ਉਚਾਰਨ ਕੀਤੀ ਸੀ ਇਹ ਉਸ ਵੇਲੇ ਲਿਖਤੀ ਰੂਪ ਨਹੀਂ ਸੀ ਇਸ ਦਾ ਦਿੱਤਾ ਗਿਆ। ਇਹ ਹਜ਼ਰਤ ਮੁਹੰਮਦ ਨੇ 25 ਸਾਲ ਬਾਅਦ ਇਹਨੂੰ ਲਿਖਤੀ ਰੂਪ ਦਿੱਤਾ ਸੀ। ਜਦੋਂ ਉਹਦਾ ਲਿਖਤੀ ਰੂਪ ਦਿੱਤਾ ਗਿਆ ਤਾਂ ਉਸ ਵੇਲੇ ਇਸਲਾਮ ਧਰਮ ਦੇ ਵਿਦਵਾਨ ਇਕੱਠੇ ਹੋ ਗਏ, ਜਿਵੇਂ ਸਾਡੇ ਇਕੱਠੇ ਹੋ ਜਾਂਦੇ ਨੇ। ਕਹਿੰਦੇ ਜੀ ਇਹ ਵਿਆਕਰਨ ਦੇ ਅਨੁਸਾਰ ਨਹੀਂ ਬਣਦੀ ਹੈ ਕੁਰਾਨ ਸ਼ਰੀਫ। ਹਜ਼ਰਤ ਮੁਹੰਮਦ ਨੇ ਇੱਕੋ ਗੱਲ ਵਿੱਚ ਨਿਬੇੜ ਦਿੱਤਾ, ਕਹਿੰਦੇ ਤੁਹਾਡੀ ਵਿਆਕਰਨ ਇਹਦੇ ਅਨੁਸਾਰ ਕਰ ਦਿਓ, ਇਹਦਾ ਇੱਕ ਵੀ ਅੱਖਰ ਨਹੀਂ ਬਦਲੀ ਹੋਵੇਗਾ। ਵਿਆਕਰਨਾਂ ਬੰਦਿਆਂ ਦੀਆਂ ਬਣਾਈਆਂ, ਇਹ ਤਾਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਕੀ ਸਿਆਹੀ ਮੁੱਕ ਗਈ ਸੀ ਭਾਈ ਗੁਰਦਾਸ ਜੀ ਦੇ ਕੋਲ, ਸ਼ਹੀਦ ਭਾਈ ਮਨੀ ਸਿੰਘ ਜੀ ਕੋਲ ਕਲਮਾਂ ਘਸ ਗਈਆਂ ਸੀ, ਬਿੰਦੀ ਨਹੀਂ ਲਾ ਸਕੇ। ਇਸ ਲਈ ਸਾਧ ਸੰਗਤ ਇੱਕ ਜਦੋਂ ਵਿੱਦਿਆ ਪੜ੍ਹਾਈ ਜਾਂਦੀ ਸੀ ਉਸ ਵੇਲੇ ਸਮਝਾਇਆ ਜਾਂਦਾ ਸੀ ਵੀ ਜਿਵੇਂ ਰਾਗੀ ਸਿੰਘ ਸ਼ਬਦ ਗਾਉਂਦੇ ਨੇ, ਉਹ ਗਾਇਨ ਦੇ ਸੰਗੀਤ ਦੇ ਨਿਯਮਾਂ ਵਿੱਚ ਅਰਥ ਇੱਧਰ ਉੱਧਰ ਥੋੜ੍ਹਾ ਬਹੁਤਾ ਕਰ ਸਕਦੇ ਨੇ। ਇਸੇ ਤਰ੍ਹਾਂ ਜਿਹੜੀ ਗੁਰਬਾਣੀ ਦੀ ਕਥਾ ਹੈ, ਕਥਾ ਕਰਨ ਵਾਲਾ ਬਿੰਦੀ ਵਿੱਚ ਵੀ ਬੋਲ ਸਕਦਾ, ਤੇ ਬਿੰਦੀ ਤੋਂ ਬਿਨਾਂ ਵੀ ਉਚਾਰਨ ਕਰ ਸਕਦਾ। ਜਿਹੜਾ ਗ੍ਰੰਥੀ ਗੁਰੂ ਸਾਹਿਬ ਦੀ ਤਾਬਿਆ ਵਿੱਚ ਬੈਠਾ ਹੋਵੇ ਉਹ ਜੋ ਲਿਖਿਆ ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ ਉਹਨੂੰ ਬਿੰਦੀ ਲਾ ਕੇ ਵੀ ਪੜ੍ਹਨ ਦੀ ਆਗਿਆ ਨਹੀਂ ਹੈ। ਇਸ ਲਈ ਸਮਾਂ ਬਹੁਤ ਖਤਰਨਾਕ ਆਉਂਦਾ ਜਾ ਰਿਹਾ। ਅੱਜ ਦਸਮ ਦੇ ਉੱਤੇ ਕਿੰਤੂ ਪ੍ਰੰਤੂ ਹੁੰਦਾ, ਕਦੇ ਜਿਹੜੇ ਪਸੌੜੀਆਂ ਦਾ ਪੰਥ ਉੱਠਿਆ ਸੀ ਇਹਨਾਂ ਨੇ ਰਾਗ ਮਾਲਾ ਦਾ ਅੰਗ ਹੀ ਪਾੜ ਦਿੱਤਾ ਸੀ ਅਕਾਲ ਤਖ਼ਤ ਸਾਹਿਬ ਤੋਂ ਬਲੇਡ ਦੇ ਨਾਲ ਇਹ ਕਾਗਜ਼ ਪਾੜ ਕੇ ਲੈ ਗਏ ਸਨ ਸਾਧ ਸੰਗਤ। ਪੁਰਾਣਾ ਇਤਿਹਾਸ ਜੇ ਵੇਖਿਆ ਜਾਵੇ ਇਹਨਾਂ ਪਸੌੜੀਆਂ ਦੀਆਂ ਜਿਹੜੀਆਂ ਪੁਸਤਕਾਂ ਸੀ ਦਾਸ ਨੂੰ ਵੀ ਬਹੁਤ ਮਿਲੀਆਂ ਨੇ, ਹੁਣ ਸਿੰਘਾਂ ਨੇ ਲਿਆ ਕੇ ਦਿੱਤੀਆਂ, ਅਤੇ ਇਹ ਸਾਰੀਆਂ ਪੁਸਤਕਾਂ ਉਸ ਵੇਲੇ ਦੇ ਰਾਜਿਆਂ ਦੀਆਂ ਪ੍ਰੈਸਾਂ ਵਿੱਚ ਛਪਦੀਆਂ ਸਨ। ਉੱਥੋਂ ਪਤਾ ਲੱਗਦਾ ਮਗਰ ਰਾਜੇ ਲੋਕ ਖੜ੍ਹੇ ਸੀ ਇਹਨਾਂ ਦੇ ਵੀ ਤੁਸੀਂ ਅੱਗੇ ਹੋਵੋ ਅਤੇ ਅਸੀਂ ਤੁਹਾਡੇ ਮਗਰ ਹਾਂ। ਜੇ ਇਹਨਾਂ ਦੇ ਮਗਰ ਰਾਜੇ ਲੋਕ ਖੜ੍ਹੇ ਸੀ ਅਤੇ ਇਹ ਕੱਖ ਨਹੀਂ ਵਿਗਾੜ ਸਕੇ ਉਸ ਵੇਲੇ, ਅੱਜ ਜਿਹੜੇ ਲੋਕ ਸ਼ਰਾਰਤਾਂ ਕਰਦੇ ਇਹਨਾਂ ਦੇ ਮਗਰ ਕੌਣ ਖੜ੍ਹਾ ਹੈ? ਦੇਖਣਾ ਪਵੇਗਾ ਸਾਧ ਸੰਗਤ, ਸਮਾਂ ਬੜਾ ਭਿਆਨਕ ਆਉਂਦਾ ਜਾ ਰਿਹਾ ਹੈ। ਜਿਹੜਾ ਗੁਰੂ ਦੀ ਬਾਣੀ 'ਤੇ ਕਿੰਤੂ ਪ੍ਰੰਤੂ ਕਰਦਾ ਸਾਡਾ ਕੁਝ ਵੀ ਨਹੀਂ ਲੱਗਦਾ ਹੈ। ਇਹ ਗੱਲਾਂ ਭਾਵੇਂ ਨਹੀਂ ਕਹਿਣੀਆਂ ਬਣਦੀਆਂ, ਪਰੰਤੂ ਜਦੋਂ ਕੋਈ ਗੁਰਬਾਣੀ 'ਤੇ ਕਲਮ ਚੁੱਕਦਾ ਤਾਂ ਫਿਰ ਜ਼ਰੂਰ ਬੋਲਣਾ ਪੈਂਦਾ ਹੈ। ਹਰ ਰਸ ਪੀਵੋ ਭਾਈ, ਨਾਮ ਜਪੋ, ਨਾਮੋ ਆਰਾਧੋ। ਸਤਿਗੁਰੂ ਕਹਿੰਦੇ ਨਾਮ ਜਪਿਆ ਕਰੋ, ਮਨ ਕਰਕੇ ਨਾਮ ਦੀ ਆਰਾਧਨਾ ਕਰਿਆ ਕਰੋ।
ਗੁਰਪੂਰੇ ਕੀ ਸਰਨਾਈ,
ਪੂਰਿਆਂ ਗੁਰਾਂ ਦੀ ਆਪਣੇ ਆਪ ਨੂੰ ਭਾਈ ਸਰਨਾਈ, ਸਰਨਾਗਤ ਦੇ ਵਿੱਚ ਪਾ ਲੈਣਾ ਕਰੋ, ਸ਼ਰਨ ਵਿੱਚ ਪੈ ਜਾਓ।
ਇਸ ਹੈ ਪ੍ਰਾਪਤ ਜਿਸ ਧੁਰ ਲਿਖਿਆ,
ਸਥਾਈ ਦੇ ਕੇ ਵਿਸਰਾਮ ਦੇ ਕੇ ਸਤਿਗੁਰੂ ਉਚਾਰਨ ਕਰਦੇ ਨੇ। ਇਹ ਚੀਜ਼ਾਂ ਭਾਈ ਉਹਨਾਂ ਨੂੰ ਮਿਲਦੀਆਂ ਨੇ ਜਿਨ੍ਹਾਂ ਦੇ ਧੁਰੋਂ ਮਸਤਕ ਦੇ ਅੰਦਰ ਪਰਮਾਤਮਾ ਨੇ ਉਤਕ੍ਰਿਸ਼ਟ ਸ੍ਰੇਸ਼ਟ ਕਰਮ ਲਿਖ ਦਿੱਤੇ ਹਨ।
ਸੋਈ ਪੂਰਨ ਭਾਈ,
ਉਸੇ ਗੁਰੂ ਦੇ ਪਿਆਰੇ ਦੀ ਭਾਈ ਜਿਹੜੀ ਭਾਵਨਾ ਵੀ ਪੂਰੀ ਹੁੰਦੀ ਤੇ ਉਹ ਭਾ ਜਾਂਦਾ ਪਰਮੇਸ਼ਰ ਨੂੰ, ਪਿਆਰਾ ਲੱਗਦਾ ਗੁਰੂ ਨੂੰ।
ਨਾਨਕ ਕੀ ਬੇਨੰਤੀ ਪ੍ਰਭ ਜੀ,
ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਹੇ ਪ੍ਰਭੂ ਵਿਆਪਕ ਸਰੂਪ ਪਰਮਾਤਮਾ, ਸਾਡੀ ਬੇਨੰਤੀ ਬੇਨਤੀ ਹੈ।
ਨਾਮ ਰਹਾ ਲੇਵਲਾਈ,
ਮੇਰੇ ਤੇ ਐਸੀ ਕਿਰਪਾ ਕਰੋ, ਮਿਹਰ ਬਖਸ਼ਿਸ਼ ਕਰਨੀ ਕਰੋ ਕਿ ਮੈਂ ਨਾਮ ਦੇ ਵਿੱਚ ਆਪਣੀ ਜਿਹੜੀ ਲਿਵ ਸੁਰਤ ਹੈ ਉਹਨੂੰ ਲਾ ਕਰਕੇ ਸਦਾ ਵਾਸਤੇ ਰਹਿਣਾ ਕਰਾਂ, ਮੇਰੀ ਸੁਰਤ ਨਾ ਟੁੱਟੇ, ਮੇਰੀ ਲਿਵ ਜਿਹੜੀ ਕਦੇ ਟੁੱਟਣੀ ਨਾ ਕਰੇ, ਐਸੀ ਮੇਰੇ 'ਤੇ ਕਿਰਪਾ ਕਰੋ। ਇਹ ਆਪ ਜੀ ਦੇ ਚਰਨਾਂ ਕਵਲਾਂ ਦੇ ਵਿੱਚ ਮੇਰੀ ਅਰਦਾਸ ਹੈ, ਬੇਨਤੀ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ।
ਜੋ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਲੜੀਵਾਰ ਕਥਾ ਚੱਲਦੀ ਹੈ ਉਹ ਜੈਤ ਸ੍ਰੀ ਰਾਗ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ਬਦ ਆ ਰਿਹਾ ਹੈ।
ਆਪੇ ਜੋਗੀ ਜੁਗਤ ਜੁਗਾਹਾ,
ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਆਪੇ ਹੀ ਜੁਗਾਹਾ ਦਾ ਅਰਥ ਜੁਗਾਂ ਜੁਗਾਂ ਦੇ ਵਿੱਚ ਜੁਗਤ ਕਹੀਏ, ਸਾਧਨਾ ਦੇ ਸੰਯੁਗਤ ਹੋ ਕਰਕੇ ਜੋਗੀ ਜੁੜਨ ਵਾਲਾ ਹੈ। ਸਿੱਖ ਦੇ ਅੰਦਰ ਸ੍ਰਵਣ ਮੰਨਣ ਨਿਧਿਆਸਣ ਤਤ ਤਵੰਗ ਦਾ ਸੰਸ਼ੋਧਨ ਇਹ ਸਾਧਨ ਕਰਵਾ ਕੇ ਜਾਂ ਬੈਰਾਗ ਵਿਵੇਕ ਖੱਟ ਸੰਮਤੀ ਮੋਖ ਇੱਛਾ ਇਹਨਾਂ ਚਾਰਾਂ ਸਾਧਨਾਂ ਦੇ ਸੰਯੁਗਤ ਹੋ ਕਰਕੇ ਜੁੜਨ ਵਾਲਾ ਪਰਮੇਸ਼ੁਰ ਆਪੇ ਹੈ। ਜਾਂ ਇਸ ਲਈ ਜੁਗਾਹਾ ਦਾ ਅਰਥ ਜਿਹੜੇ ਚਾਰ ਯੁੱਗ ਨੇ ਸਤਯੁਗ ਤ੍ਰੇਤਾ ਦੁਆਪਰ ਅਤੇ ਕਲਯੁਗ, ਇਹਨਾਂ ਯੁੱਗਾਂ ਵਿੱਚ ਜਿਹੜੇ ਜਿਹੜੇ ਵੀ ਜੋਗੀ ਜੁੜੇ ਨੇ ਉਹਨਾਂ ਨੂੰ ਪਰਮਾਤਮਾ ਨੇ ਆਪ ਹੀ ਜੋੜਿਆ ਹੈ।
ਆਪੇ ਨਿਰਭਉ ਤਾੜੀ ਲਾਹਾ,
ਆਪ ਹੀ ਪਰਮਾਤਮਾ ਗੁਰੂ ਦਾ ਰੂਪ ਧਾਰਨ ਕਰਕੇ ਨਿਰਭਉ ਡਰ ਤੋਂ ਰਹਿਤ ਹੋ ਕੇ ਗੁਰਸਿੱਖਾਂ ਦੀ ਤਾੜੀ ਕਹੀਏ ਨਿਰਭ ਕਲਪ ਜਿਹੜੀ ਸਮਾਧੀ ਲਗਵਾਉਣ ਵਾਲਾ ਹੈ।
ਆਪੇ ਹੀ ਆਪ ਆਪ ਵਰਤੈ,
ਆਪ ਹੀ ਪਰਮਾਤਮਾ ਭੂਤ ਕਾਲ ਦੇ ਵਿੱਚ ਵਰਤਿਆ ਹੈ, ਆਪ ਹੀ ਵਰਤਮਾਨ ਵਿੱਚ ਵਰਤ ਰਿਹਾ ਤੇ ਆਪ ਹੀ ਭਵਿੱਖ ਸਮੇਂ ਵਿੱਚ ਵਰਤੇਗਾ ਆਪਣਾ ਆਤਮਕ ਰੂਪ ਹੋਣ ਕਰਕੇ।
ਆਪੇ ਨਾਮ ਉਮਾ ਰਾਮ,
ਰਾਮ ਦਾ ਅਰਥ ਹੈ ਭਾਈ ਉਹ ਪਰਮਾਤਮਾ ਵਾਹਿਗੁਰੂ ਆਪ ਹੀ ਨਾਮ ਜਪਣ ਦਾ ਉਮਾਹਾ ਉਤਸ਼ਾਹ ਦੇਣ ਵਾਲਾ। ਜਿਹੜੀਆਂ ਨਾਮ ਜਪਣ ਵਾਲੀਆਂ ਰੂਹਾਂ ਨੇ ਉਹਨਾਂ ਦੇ ਅੰਦਰੋਂ ਉਤਸ਼ਾਹ ਪੈਦਾ ਕਰਨ ਵਾਲਾ ਵੀ ਆਪ ਹੈ।
ਆਪੇ ਦੀਪ ਲੋ ਦੀਪਾਹਾ,
ਆਪ ਹੀ ਪਰਮਾਤਮਾ ਵਾਹਿਗੁਰੂ ਦੀਪ ਜਿਹੜੇ ਸੱਤ ਦੀਪ ਹਨ ਇਹਨਾਂ ਵਿੱਚ ਵਰਤ ਰਿਹਾ ਹੈ, ਆਪ ਹੀ ਦੀਪ ਬਣਾਏ ਨੇ ਪਰਮਾਤਮਾ ਨੇ। ਲੋਹ ਦਾ ਅਰਥ ਜਿਹੜੇ 14 ਲੋਕ 14 ਤਬਕ ਹਨ, ਲੋਕਾਂ ਦੇ ਵਿੱਚ ਵੀ ਪਰਮਾਤਮਾ 14 ਵਿੱਚ ਆਪ ਹੀ ਦੀਪਾਹਾ ਪ੍ਰਕਾਸ਼ਦਾ ਹੈ।
ਆਪੇ ਸਤਿਗੁਰ ਸਮੁੰਦ ਮਥਾਹਾ,
ਆਪ ਹੀ ਸਤਿਗੁਰੂ ਰੂਪ ਹੋ ਕਰਕੇ ਇਹ ਸਮੁੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਸਰੂਪ ਹੈ ਇਹਦੇ ਵਿੱਚੋਂ ਮਥਾਹਾ ਮਥਨ ਕਰਕੇ, ਮਥਨ ਕੀ ਜਿਹੜੀ ਤੱਤ ਮਿਥਿਆ ਦੇ ਵਿਵੇਚਨਵਾਦੀ ਵਿਚਾਰ ਹੈ ਇਹਦੇ ਦੁਆਰਾ ਤੱਤ ਨੂੰ ਕੱਢਣ ਵਾਲਾ ਵੀ ਆਪ ਹੀ ਹੈ।
ਆਪੇ ਮਥ ਮਥ ਤੱਤ ਕਢਾਏ,
ਆਪ ਹੀ ਪਰਮਾਤਮਾ ਵਾਹਿਗੁਰੂ ਨੇ ਪਹਿਲਾਂ ਤਾਂ ਜੀਵ ਦੇ ਉੱਪਰ ਐਸੀ ਤਰਸ ਕਰਕੇ ਐਸੀ ਮਿਹਰ ਕਿਰਪਾ ਕਰਕੇ ਇਹਦੇ ਕੋਲੋਂ ਸਾਧਨ ਕਰਵਾਉਂਦਾ ਹੈ। ਜਦੋਂ ਕੋਈ ਸਰੀਰ ਕਰਕੇ ਸ਼੍ਰਵਣ ਮੰਨਣ ਅਧਿਆਸਣ ਦੇ ਇਹ ਸਾਧਨ ਕਰਦਾ ਇਹਦੇ ਵਿੱਚੋਂ ਫਿਰ ਸਿੱਖ ਦਾ ਮਨ ਅੱਗੇ ਦਿਸਣ ਲੱਗ ਜਾਂਦਾ, ਫਿਰ ਮਨ ਦਾ ਅੱਗੇ ਮਥਨ ਜਿਹੜਾ ਕਰਨਾ ਹੈ ਇਹ ਅਭਿਆਸ ਦੇ ਨਾਲ ਹੁੰਦਾ। ਪਹਿਲਾਂ ਸਰੀਰ ਕਰਕੇ ਸਾਧਨਾ ਨਾਲ ਰਿੜਕਦਾ ਹੈ, ਮਨ ਕੱਢ ਦਿੰਦਾ, ਮਨ ਅਭਿਆਸ ਦੀ ਮਧਾਣੀ ਬਣਾ ਕਰਕੇ ਉਹਦੇ ਵਿੱਚੋਂ ਤੱਤ ਜਿਹੜਾ ਹੈ ਆਤਮਕ ਗਿਆਨ ਨੂੰ ਕੱਢ ਕੇ ਸਾਹਮਣੇ ਰੱਖ ਦਿੰਦਾ ਹੈ।
ਜਪ ਨਾਮ ਰਤਨ ਉਮਾਹਾ ਰਾਮ,
ਜਿਹੜਾ ਰਤਨਾਂ ਦੀ ਨਿਆਈ ਪਰਮੇਸ਼ਰ ਵਾਹਿਗੁਰੂ ਦਾ ਅਮੁੱਲਕ ਨਾਮ ਹੈ ਇਹਨੂੰ ਜਪ ਜਪਣ ਦਾ ਉਮਾਹਾ ਜਿਹੜਾ ਉਤਸ਼ਾਹ ਹੈ ਰਾਮ ਹੇ ਭਾਈ ਪਰਮਾਤਮਾ ਆਪ ਹੀ ਦੇਣ ਵਾਲਾ ਹੈ।
ਸਖੀ ਮਿਲ ਹੋ ਮਿਲ ਗੁਣ ਗਾਵਾ,
ਸਿਮਰਨ ਕਰਨ ਵਾਲੇ ਸੰਤ ਭਗਤ ਗੁਰੂ ਦੇ ਪਿਆਰੇ ਗੁਰਸਿੱਖ ਸਖੀਓ ਮਿਲੋ ਆਓ ਆਪਾਂ ਇਕੱਠੇ ਹੋਈਏ। ਇਕੱਠੇ ਹੋ ਕੇ ਕੀ ਕਰਨਾ, ਮਿਲ ਗੁਣ ਗਾਵਾ, ਪਰਮਾਤਮਾ ਦੇ ਗੁਣਾਂ ਨੂੰ ਗਵਾਹਾ ਗਾਉਣਾ ਕਰੀਏ। ਗੁਣ ਕੀ ਨੇ, ਪਰਮੇਸ਼ਰ ਵਾਹਿਗੁਰੂ ਦੇ ਸੱਤ ਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਇਹ ਸਾਰੇ ਗੁਣ ਨੇ ਵਾਹਿਗੁਰੂ ਦੇ। ਆਓ ਆਪਾਂ ਸਾਰੇ ਗੁਣ ਗਾਈਏ, ਮੂਲ ਮੰਤਰ ਦਾ ਅਭਿਆਸ ਕਰ ਲਈਏ।
ਗੁਰਮੁਖ ਨਾਮ ਜਪੋ ਹਰ ਲਾਹਾ,
ਮੁਖੀ ਗੁਰਾਂ ਦੇ ਪਿਆਰੇ ਜਿਹੜੇ ਗੁਰਮੁਖ ਗੁਰਸਿੱਖ ਨੇ ਉਹਨਾਂ ਦੇ ਨਾਲ ਆ ਕੇ ਜਦੋਂ ਨਾਮ ਜਪਾਂਗੇ ਨਾਮ ਜਪਣ ਦਾ ਪੂਰਾ ਪੂਰਾ ਲਾਹਾ ਲਾਭ ਮਿਲੇਗਾ। ਨਾਸਤਕ ਬੰਦਾ ਮਨਮੁਖ ਬੰਦਾ ਤੋੜ ਕੇ ਰੱਖ ਦੇਵੇਗਾ ਤੇ ਗੁਰਮੁਖ ਪਿਆਰਾ ਉਹ ਤੈਨੂੰ ਪਰਮਾਤਮਾ ਦੇ ਪ੍ਰੇਮ ਦੇ ਬਚਨ ਸੁਣਾ ਕੇ ਟੁੱਟੇ ਹੋਏ ਨੂੰ ਜੋੜ ਦੇਵੇਗਾ, ਇਹ ਲਾਭ ਮਿਲ ਜਾਵੇਗਾ।
ਹਰ ਹਰ ਭਗਤ ਦ੍ਰਿੜੀ ਮਨ ਪਾਈ,
ਜਿਹੜੀ ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਵਾਹਿਗੁਰੂ ਦੀ ਭਗਤੀ ਹੈ ਜਿਨ੍ਹਾਂ ਦੇ ਮਨ ਵਿੱਚ ਭਾ ਜਾਂਦੀ ਪਿਆਰੀ ਲੱਗਦੀ ਇੱਕ ਦਿਨ ਉਹਨੂੰ ਦ੍ਰਿੜ ਕਰਕੇ ਆਪਣੇ ਮਨ ਵਿੱਚ ਹੀ ਵਸਾ ਲੈਂਦੇ ਹਨ।
ਹਰ ਹਰ ਨਾਮ ਉਮਾਹਾ ਰਾਮ,
ਫਿਰ ਹਰਿਆਂ ਕਰਨ ਵਾਲੇ ਹਰੀ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਉਮਾਹਾ ਉਤਸ਼ਾਹ ਪੈਦਾ ਹੁੰਦਾ ਰਾਮ ਹੇ ਭਾਈ।
ਆਪੇ ਵੱਡ ਦਾਣਾ ਵੱਡ ਸਾਹਾ,
ਉਹ ਮੇਰਾ ਕਰਤਾ ਪੁਰਖ ਪਰਮਾਤਮਾ ਆਪੇ ਸਾਰਿਆਂ ਤੋਂ ਵੱਡ ਵੱਡਾ ਹੈ। ਦਾਣਾ ਕਹੀਏ ਦਾ ਨਾਂ ਹੈ ਅੰਦਰਲੀਆਂ ਜਾਣਨ ਵਾਲਾ ਹੈ ਤੇ ਵੱਡ ਸ਼ਾਹ ਸ਼ਾਹੂਕਾਰਾਂ ਦਾ ਸ਼ਾਹੂਕਾਰ ਹੈ ਸਭ ਤੋਂ ਵੱਡਾ ਹੈ।
ਗੁਰਮੁਖ ਪੂੰਜੀ ਨਾਮ ਵਿਸਾਹਾ,
ਜਿਹੜੇ ਮੁਖੀ ਪਿਆਰੇ ਗੁਰੂ ਦੇ ਸਿੱਖ ਹਨ ਉਹ ਗੁਰੂ ਦੇ ਕੋਲ ਜਾ ਕੇ ਸ਼ਰਧਾ ਦੀ ਪੂੰਜੀ ਰਾਸ ਦੇ ਦਿੰਦੇ ਨੇ, ਉਹਦੇ ਸਦਕਾ ਫਿਰ ਨਾਮ ਵਿਸਾਹਾ ਖਰੀਦਦੇ ਨੇ। ਇਹ ਸ਼ਰਧਾ ਦੇ ਬਦਲੇ ਨਾਮ ਮਿਲਦਾ ਹੈ, ਸ਼ਰਧਾ ਵਾਨੰਗ ਲੱਭ ਤੇ ਗਿਆਨੰਗ, ਗਿਆਨ ਵੀ ਸ਼ਰਧਾ ਵਾਲਿਆਂ ਨੂੰ ਤੇ ਪਰਮਾਤਮਾ ਦਾ ਨਾਮ ਗੁਰੂ ਕੋਲੋਂ ਸ਼ਰਧਾ ਵਾਲਾ ਹੀ ਲੈ ਸਕਦਾ ਹੈ।
हर हर दात करहो प्रभ पावे।
हरिया करन वाले हरि अकाल पुरख परमात्मा वाहिगुरु जी मेरे उते ऐसी दात कृपा तुसी कर देनी करो। हर हर दात करहो प्रभ भावे, मैं परमात्मा नू पा जावा, सतगुरु मेरे ते मेहर करो, परमात्मा नू चंगा लग जावा।
गुण नानक नाम उमाहाराम,
शब्द दी संपूर्णता करदे होए गुरु रामदास महाराज साहिब जी कृपा करदे ने के नानक नाम उमाहाराम, असी परमात्मा वाहिगुरु आप दे गुणा नू उमाहा उत्साह दे नल गुणा करिए। ऐसी साडे ते रहमत करो, नाम मिल जावे, आप दे गुणा नू सदा वास्ते असी गाउंदे रहिए, फिर महान जड़ियां बख्शिशां ने साडे उपर आप जी दियां ओ हो सकदियां हन। ये परम पवित्र उपदेश धन श्री गुरु अर्जन देव साहिब जी ਅਤੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਕਿਰਪਾ ਕਰਨ ਸਤਿਗੁਰੂ ਸੁੰਦਰ ਵਿਚਾਰਾਂ ਸਾਡੇ ਸਾਰਿਆਂ ਦੇ ਮਨਾਂ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਅਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ, ਸਮੁੱਚੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਆਓ ਇੱਥੇ ਸ਼ਬਦ ਦੀਆਂ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਆਪੇ ਵੱਢ ਦਾਣਾ ਵੱਢ ਸਾਹਾ, ਗੁਰਮੁਖ ਪੂੰਜੀ ਨਾਮ ਵਿਸਾਹਾ, ਹਰ ਹਰ ਦਾਤ ਕਰਹੋ ਪ੍ਰਭ ਭਾਵੈ, ਗੁਣ ਨਾਨਕ ਨਾਮ ਉਮਾਹਾਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।